ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੁੜਾ ਛਪੁੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੁੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ ਹਰ ਸਿਮਰਤ ਅਨੰਦ ਅਨੰਤ ਰੰਗ ਤਮਾਸਾ ਪੂਰਨ ਅਸ ਕਬਹਿ ਨ ਵਿਆਪੈ ਚਿੰਤਾ ਗਰੀਬ ਨਿਵਾਸ ਸਤਿਗੁਰੂ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਸਤਸੰਗਤ ਜੀ ਸ੍ਰੇਸ਼ਠ ਭਾਗਾਂ ਦਾ ਸਤਿਕਾਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਅੰਮ੍ਰਿਤ ਸਰੋਵਰ ਦੇ ਪਾਵਨ ਇਸ਼ਨਾਨ ਕੀਰਤਨ ਸੰਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਖਾਲਸਾ ਪੰਥ ਦਾ ਪ੍ਰਗਟ ਦਿਵਸ ਹੈ, ਖਾਲਸੇ ਦਾ ਜਨਮ ਦਿਹਾੜਾ ਹੈ। ਇਸ ਸਮੇਂ 'ਤੇ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਪਿਆਰ ਸਾਹਿਬ, ਆਪ ਜੋ ਰੋਜ਼ ਪਾਵਨ ਸਥਾਨ 'ਤੇ ਬੈਠ ਕੇ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਦੇ ਹੋ, ਪਿਆਰ ਸਾਹਿਬ ਫਤਿਹ ਬੁਲਾ ਕੇ ਆਪਾਂ ਇਸ ਦੀ ਰਮਤਾ ਕਰਾਂਗੇ। ਆਪ ਉੱਚੀ ਆਵਾਜ਼ 'ਚ ਪਿਆਰ ਸਤਿਕਾਰ ਜਿੱਥੇ ਵੀ ਬੈਠੇ ਹੋ ਅਦ ਬਣਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਜੀ, ਜਿਨ੍ਹਾਂ ਦੇ ਸਾਡੇ ਉੱਤੇ ਬਹੁਤ ਭਾਰ ਉਪਕਾਰ ਹਨ, ਔਰ ਜਿਨ੍ਹਾਂ ਨੇ ਦਸ ਰੂਪ ਧਾਰ ਕੇ ਸਾਨੂੰ ਮਾਣ ਦਿੱਤਾ ਔਰ ਆਪਣਾ ਪੁੱਤਰ ਹੋਣ ਦਾ ਮਾਣ, ਪੁੱਤਰ ਹੀ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਵੈ ਪ੍ਰਗਟਿਓ ਮਰਦ ਅਗੰਮੜਾ ਬਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਇਹ ਮਾਣ ਕੇਵਲ ਪੰਥ ਨੂੰ ਮਿਲਿਆ ਹੈ, ਨਹੀਂ ਤਾਂ ਸੰਸਾਰ ਭਰ 'ਚ ਦੇਖੀਏ ਜਿਹੜਾ ਵਿਚਾਰਾ ਚੇਲਾ ਸੀ, ਚੇਲਾ ਹੀ ਰਿਹਾ, ਗੁਰੂ ਗੁਰੂ ਹੀ ਰਿਹਾ। ਔਰ ਗਰੀਬ ਨਿਵਾਜ ਜੀ ਨੇ ਬਹੁਤ ਵੱਡਾ ਮਾਣ ਦੇ ਕੇ ਖਾਲਸਾ ਮੇਰੋ ਸਤਿਗੁਰ ਪੂਰਾ, ਪੂਰਾ ਸਤਿਗੁਰੂ ਦਾ ਨਾਂ ਦਿੱਤਾ, ਮਾਣ ਦਿੱਤਾ ਹੈ। ਗਰੀਬ ਨਿਵਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜੋ ਗਰੀਬ ਨਿਵਾਜ ਉਸ ਪਰਮਾਤਮਾ ਪਾਸੋਂ ਜੋ ਸੰਦੇਸ਼ ਜੋ ਹੁਕਮ ਲੈ ਕੇ ਆਏ, ਆਪ ਮਾਲਕ ਰੂਪ ਹੋ ਕੇ ਆਏ, ਜਾਹੇ ਤਾਂ ਤੇ ਧਰਮ ਚਲਾਏ, ਕਬੁੱਧ ਕਰਨ 'ਤੇ ਲੋਕ ਹਟਾਏ, ਮੈਂ ਆਪਣਾ ਸਤੋਹੇ ਨਵਾਜਾ, ਪੰਥ ਪ੍ਰਚਰ ਕਰਬੇ ਕਹੋ ਸਾਜਾ। ਸੋ ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੋ ਸਾਨੂੰ ਆਪਣਾ ਨਾਦੀ ਪੁੱਤਰ ਬਣਾਇਆ, ਇੱਕ ਮਾਂ ਪਿਓ ਤੋਂ ਪੈਦਾ ਹੋਇਆ ਬੇਟਾ ਬਿੰਦੀ ਨਾਲ ਔਲਾਦ ਹੈ, ਔਰ ਉਹ ਸਮੇਂ ਨਾਲ ਵਿਸੜ ਜਾਂਦਾ, ਚਲਿਆ ਜਾਂਦਾ ਹੈ। ਔਰ ਜਿਸ ਨੂੰ ਮਾਲਕ ਨੇ ਸ਼ਬਦ ਤੋਂ ਪੈਦਾ ਕੀਤਾ, ਖੰਡੇ ਦੀ ਧਾਰ ਤੋਂ ਪੈਦਾ ਕੀਤਾ ਹੈ, ਉਹ ਪੰਥ ਸਦੀਵ ਰਹੇਗਾ ਜਦੋਂ ਤੱਕ ਸੰਸਾਰ ਹੈ, ਜਦੋਂ ਤੱਕ ਸੰਸਾਰ ਵੀ ਚਲਿਆ ਜਾਏ, ਭਾਵੇਂ ਕਿ ਇਸ ਨੂੰ ਮੁਕਾਉਣ ਵਾਲੇ ਹਜ਼ਾਰਾਂ ਜਰਵਾਣੀ ਉਸ ਤੋਂ ਬਾਅਦ ਉੱਠਦੇ ਰਹੇ, ਸਿਰਾਂ ਦੇ ਮੁੱਲ ਪੈ ਗਏ, ਚਰਖੜੀਆਂ 'ਤੇ ਚਾੜੇ ਗਏ, ਬੰਦ ਬੰਦ ਕੱਟੇ ਗਏ, ਲੈਣਾ 'ਚ ਖਲਿਆਰ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਪਰ ਪੰਥ ਜਿਉਂਦਾ ਰਿਹਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੈਦਾ ਕੀਤਾ ਖਾਲਸਾ ਪੰਥ ਹੈ। ਗਰੀਬ ਨਿਵਾਜ ਜੀ ਨੇ ਮਹਾਨ ਰਹਿਮਤ ਕਰਦਿਆਂ ਦੇਖਿਆ ਮੇਰਾ ਪੰਥ ਸੰਪੂਰਨ ਹੋ ਚੁੱਕਾ ਹੈ, ਇਹ ਪੂਰਾ ਹੈ, ਇਸ ਨੂੰ ਕਿਸੇ ਅਧੂਰੇ ਦੀ ਲੋੜ ਨਹੀਂ। ਔਰ ਮਾਲਕ ਨੇ ਦੂਰ ਦੁਰਾਡੇ ਪੱਤਰਕਾਂ ਭੇਜ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਨੂੰ ਬੁਲਾਇਆ ਹੈ। ਸੰਗਤਾਂ ਪਹੁੰਚੀਆਂ ਦੂਰ ਦੁਰਾਡੇ ਤੋਂ, ਚੌਵਾਂ ਦਿਸ਼ਾਵਾਂ ਤੋਂ, ਕਾਬਲ, ਕੰਧਾਰ, ਪੋਠੋਹਾਰ, ਕਸ਼ਮੀਰ, ਬਲਖ, ਬੁਖਾਰਾ। ਪਰ ਉਹਨਾਂ 'ਚ ਪੱਤਰਕਾ 'ਚ ਇਹ ਨਹੀਂ ਆਖਿਆ ਵੀ ਤੁਹਾਨੂੰ ਮੈਂ ਕੀ ਸੰਦੇਸ਼ ਦੇਣਾ, ਕਾਹਦੇ ਲਈ ਬੁਲਾਇਆ ਹੈ। ਸੰਗਤਾਂ ਹੁਮ ਹੁਮ ਆ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਈਆਂ। ਗਰੀਬ ਨਿਵਾਜ ਜੀ ਨੇ ਪਾਵਨ ਕੇਸਗੜ੍ਹ ਸਾਹਿਬ ਦੇ ਸਥਾਨ 'ਤੇ ਸੋਹਣੀਆਂ ਕਨਾਤਾਂ ਲਗਵਾ ਕੇ ਤੰਬੂ ਲਗਵਾਇਆ ਗਿਆ। ਸਖਤਾਂ ਦਾ ਠਾਠਾਂ ਮਾਲ ਦਾ ਇਕੱਠ ਹੈ, ਜਿਸ ਨੂੰ ਇਤਿਹਾਸਕਾਰਾਂ ਨੇ ਵੱਖ ਵੱਖ ਗਿਣਤੀ ਦੱਸੀ ਹੈ, ਕੋਈ 80,000 ਦਾ ਇਕੱਠ ਦੱਸਦੇ ਹਨ। ਭਾਵ ਕਿ ਅਣਗਿਣਤ ਸੰਗਤਾਂ ਆਈਆਂ, ਔਰ ਅੱਜ ਦੇ ਪਾਵਨ ਦਿਹਾੜੇ 'ਤੇ ਪਾਵਨ ਦੀਵਾਨ ਸਜਿਆ ਅੰਮ੍ਰਿਤ ਵੇਲੇ ਤੋਂ, ਔਰ ਸੰਗਤਾਂ ਉਸ ਦੀਵਾਨ 'ਚ ਗਰੀਬ ਨਿਵਾਜ ਨੂੰ ਉਡੀਕ ਰਹੀਆਂ ਹਨ। ਗਰੀਬ ਨਿਵਾਜ ਜੀ ਸੋ ਜਦੋਂ ਆਸਾ ਦੀ ਵਾਰ ਦਾ ਭੋਗ ਪਿਆ ਹੈ, ਆਪਣੇ ਆਸਣ ਤੋਂ ਤਿਆਰ ਹੋ ਕੇ ਸੋਹਣੀ ਕਲਗੀ ਜਗ੍ਹਾ ਸਜਾ ਕੇ ਸੋਹਣਾ ਦਸਤਾਰਾ ਹੈ, ਬਾਣਾ ਹੈ, ਔਰ ਨੀਲੇ 'ਤੇ ਅਸਵਾਰ ਹੋ ਕੇ ਮਾਲਕ ਉਸ ਪਵਿੱਤਰ ਸਥਾਨ 'ਤੇ ਆਉਂਦੇ ਹਨ, ਉਸ ਪਾਵਨ ਸਥਾਨ 'ਤੇ ਆਏ ਦੀਵਾਨ ਦਾ ਭੋਗ ਪਿਆ ਹੈ, ਔਰ ਗਰੀਬ ਨਿਵਾਜ ਇਸ ਤਰ੍ਹਾਂ ਕੁਛ ਠਾਠਾਂ ਮਾਰਦੇ ਕੱਚ 'ਚ ਨੰਗੀ ਸ਼੍ਰੀ ਸਾਹਿਬ ਲੈ ਕੇ ਭਰੇ ਦੀਵਾਨ 'ਚ ਹਾਜ਼ਰ ਹੋਏ, ਉੱਚੀ ਗਰਜਵੀਂ ਆਵਾਜ਼ ਵਿੱਚ ਉਹਨਾਂ ਆਖਿਆ, ਆਪਾਂ ਖਾਲਸਾ ਜੀ ਸਾਧ ਸੰਗਤ, ਮੈਂ ਇੱਕ ਪੰਥ ਸਾਜਣਾ ਚਾਹੁੰਦਾ ਹਾਂ, ਔਰ ਇਹ ਨੰਗੀ ਸ਼੍ਰੀ ਸਾਹਿਬ ਇੱਕ ਸੀਸ ਦੀ ਮੰਗ ਕਰਦੀ ਹੈ, ਉੱਠੋ ਜਿਹੜਾ ਇਸ ਪੰਥ ਵਿੱਚ ਹਿੱਸੇਦਾਰ ਬਣਨਾ ਚਾਹੁੰਦਾ ਹੈ, ਸੇਵਾ ਨਿਭਾਉਣਾ ਚਾਹੁੰਦਾ ਹੈ, ਉਹ ਆਪਣਾ ਸੀਸ ਹਾਜ਼ਰ ਕਰੇ। ਕਿਉਂਕਿ ਜਿਹੜੇ ਬਚਨ ਬਾਣੀ 'ਚ ਆਖੇ, ਜਾਓ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਇਹ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ਬਾਣੀ ਹੈ। ਅਤੇ ਉਸ ਬਚਨਾਂ ਅਨੁਸਾਰ ਉਸ ਭਰੇ ਇਕੱਠ ਵਿੱਚੋਂ ਇੱਕਦਮ ਜਿਹੜੇ ਗੁਰਸਿੱਖ ਵੇਖ ਰਹੇ ਸਨ, ਜਿਹੜੀਆਂ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਸਨ, ਥੋੜ੍ਹੀ ਸ਼ਾਂਤੀ ਸਾ ਗਏ ਵੀ ਇਸ ਤਰ੍ਹਾਂ ਕਿਸੇ ਨੇ ਸੀਸ ਨਹੀਂ ਅੱਜ ਤੱਕ ਲਿਆ, ਕਿਸੇ ਰਹਿਬਰ ਨੇ, ਇਹ ਪ੍ਰਤੱਖ ਸੀਸ ਮੰਗ ਰਹੇ ਹਨ। ਅਤੇ ਕਹਿੰਦੇ ਕਿ ਦੋ ਤਿੰਨ ਵਾਰਾਂ ਦੁਹਰਾਉਣ ਤੋਂ ਬਾਅਦ ਲਾਹੌਰ ਤੋਂ ਪਿਆਰੇ ਦਿਆਲ ਸਿੰਘ ਜੀ ਹਾਜ਼ਰ ਹੋਏ, ਉਹਨਾਂ ਸੀਸ ਝੁਕਾਇਆ, ਆਖਿਆ ਦਾਤਾ ਮੇਰਾ ਸੀਸ ਹਾਜ਼ਰ ਹੈ, ਪੁੱਛਿਆ ਤੁਹਾਨੂੰ ਕੋਈ ਤਕਲੀਫ ਦੁੱਖ ਕੋਈ ਕਾਰਨ, ਖੁਸ਼ੀ ਨਾਲ ਸੀਸ ਦੇ ਰਹੇ ਹੋ, ਪਿਆਰ ਨਾਲ ਆਏ ਹੋ? ਕਹਿਣ ਲੱਗੇ ਸੀਸ ਤਾਂ ਮਾਲਕ ਉਦਣ ਦਾ ਹੈ ਜਿੱਦਣ ਦਾ ਤੁਹਾਡੇ ਚਰਨਾਂ 'ਚ ਦਾ ਮੈਂ ਸਿੱਖ ਬਣਿਆ ਹਾਂ। ਤੋ ਸਤਿਗੁਰਾਂ ਨੇ ਉਹਨਾਂ ਨੂੰ ਬਾਹੋਂ ਫੜਿਆ ਔਰ ਉਸ ਦੀਵਾਨ ਤੋਂ ਤੰਬੂ 'ਚ ਲੈ ਕੇ ਤਲਵਾਰ ਦਾ ਵਾਰ ਕੀਤਾ, ਸਿਰ ਧੜ ਤੋਂ ਵੱਖਰੀਆਂ ਕਰ ਦਿੱਤਾ, ਆਵਾਜ਼ ਆਈ ਔਰ ਖੂਨ ਨਾਲ ਲਿਬੜੀ ਸ਼੍ਰੀ ਸਾਹਿਬ ਫਿਰ ਲੈ ਕੇ ਹਾਜ਼ਰ ਹੋਏ। ਆਖਿਆ ਸਾਧ ਸੰਗਤ, ਅਜੇ ਸ਼੍ਰੀ ਸਾਹਿਬ ਦੀ ਪਿਆਸ ਨੇ ਬੁੱਝੀ, ਇੱਕ ਸੀਸ ਹੋਰ ਚਾਹੀਦਾ ਹੈ। ਤੋ ਦੁਬਾਰਾ ਸੀਸ ਮੰਗਿਆ, ਪਿਆਰੇ ਧਰਮ ਸਿੰਘ ਜੀ ਦਿੱਲੀ ਤੋਂ ਹਸਨਾਪੁਰ ਤੋਂ ਹਾਜ਼ਰ ਹੋਏ, ਜਦੋਂ ਦੋ ਸੀਸ ਲੈ ਲਏ, ਧੜ ਤੋਂ ਸਿਰ ਵੱਖਰਿਆਂ ਕੀਤਾ ਗਿਆ, ਆਵਾਜ਼ ਆਈ। ਤੋ ਉਸ ਬੈਠੀ ਸੰਗਤ ਵਿੱਚ ਜਿਹੜੇ ਕੁਝ ਲੋਕ, ਜਿਹੜੀਆਂ ਸੰਗਤਾਂ ਕੇਵਲ ਇਸ ਕਰਨ ਆਈਆਂ ਕਿ ਦਰਸ਼ਨ ਦਿਦਾਰੇ ਕਰਨੇ ਹਨ, ਪਿਤਾਵਾਂ ਅਰਪਣੀਆਂ ਹਨ, ਕੋਈ ਸੁੱਖ ਸਾਧਨ ਚਾਹੀਦੇ ਹਨ, ਉਹ ਥੋੜ੍ਹੇ ਥੋੜ੍ਹੇ ਡਰਦੇ ਹੋਏ ਖਿਸਕਣੇ ਸ਼ੁਰੂ ਹੋ ਗਏ ਵੀ ਇਹ ਤਾਂ ਗੁਰੂ ਸੀਸ ਲੈਣ ਲੱਗ ਪਿਆ ਹੋਵੇ, ਨਾ ਸਾਡੀ ਵਾਰੀ ਨਾ ਆ ਜਾਏ। ਤੋ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਵਿੱਚ ਲਿਖਿਆ, ਜੋ ਛਕਾਊਏ ਕੁਣਕੇ ਗਏ, ਭਾਗ ਗਏ ਠੁਣਕੇ ਗਏ। ਕਹਿੰਦੇ ਕੇਵਲ ਜਿਹੜੇ ਸ਼ਗਨ ਛਕਾਉਣ ਵਾਲੇ ਹੀ ਸਨ, ਉਹ ਗੁਰੂ ਦੀ ਆਵਾਜ਼ ਨਾਲ ਹੀ ਉੱਥੋਂ ਖਿਸਕਣੇ ਸ਼ੁਰੂ ਹੋ ਗਏ, ਡਰ ਗਏ। ਪਰ ਮਾਲਕ ਵਾਰ ਵਾਰ ਆਉਂਦੇ ਰਹੇ। ਤੀਜੀ ਵਾਰ ਪਿਆਰੇ ਜਦੋਂ ਸੀਸ ਮੰਗਿਆ, ਪਿਆਰੇ ਹਿੰਮਤ ਸਿੰਘ ਜੀ ਜਗਨਨਾਥਪੁਰੀ ਤੋਂ ਹਾਜ਼ਰ ਹੋਏ, ਉਹਨਾਂ ਦਾ ਸੀਸ ਧੜ ਤੋਂ ਵੱਖਰਿਆਂ ਕੀਤਾ ਗਿਆ, ਔਰ ਇਸੇ ਤਰ੍ਹਾਂ ਚੌਥੀ ਵਾਰ ਫਿਰ ਗੁਰੂ ਜੀ ਉਸ ਦੀਵਾਨ 'ਚ ਹਾਜ਼ਰ ਹੋਏ, ਫਿਰ ਇੱਕ ਸੀਸ ਦੀ ਮੰਗ ਕੀਤੀ, ਖਾਲਸਾ ਜੀ ਮੈਨੂੰ ਇੱਕ ਸੀਸ ਹੋਰ ਚਾਹੀਦਾ ਹੈ। ਤਾਂ ਫਿਰ ਦੁਆਰਕਾ ਤੋਂ ਪਿਆਰੇ ਮੋਹਕਮ ਸਿੰਘ ਜੀ ਇਸ ਮਾਲਕ ਦੇ ਦਰ 'ਤੇ ਹਾਜ਼ਰ ਹੋ ਕੇ ਸੀਸ ਦਿੱਤਾ, ਉਹਨਾਂ ਦਾ ਸੀਸ ਵੀ ਧੜ ਤੋਂ ਲਹਿਦਾ ਕੀਤਾ ਗਿਆ। ਪੰਜਵਾਂ ਸੀਸ ਫਿਰ ਮੰਗਿਆ ਹੈ, ਇਤਿਹਾਸਕਾਰਾਂ ਅਨੁਸਾਰ ਉਦੋਂ ਨੂੰ ਤਾਵੇਂ ਤਾਵੇਂ ਰਹਿ ਗਏ ਜਿਹੜੇ ਕੋਈ ਗੁਰੂ ਨਾਨਕ ਨੂੰ ਬਹੁਤ ਪਿਆਰ ਕਰਨ ਆਏ ਸੀ, ਆਪਾਂ ਸੌਂਪਣ ਆਏ ਸੀ। ਤੋ ਉਹਨਾਂ ਪੰਜਵਾਂ ਉਹਨਾਂ ਸੰਗਤਾਂ ਵਿੱਚੋਂ ਪੰਜਵਾਂ ਸੀਸ ਪਿਆਰੇ ਸਾਹਿਬ ਸਿੰਘ ਜੀ ਬਿਦਰ ਤੋਂ ਕਰਨਾਟਕ ਤੋਂ ਹਾਜ਼ਰ ਹੋਏ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਸੀਸ ਲਏ। ਗਰੀਬ ਨਿਵਾਜ ਜੀ ਨੇ ਉਹਨਾਂ ਦੇ ਧੜਾਂ ਦੇ ਨਾਲ ਸੀਸ ਜੋੜੇ ਗਏ, ਉੱਤੇ ਵਸਤਰ ਪਾਇਆ ਗਿਆ, तो सतगुरु जी ने एक लोहे का बाटा लिया उहदे विच जल पाया गया सतलुज का दतारा खंडा लिया है और माता जी ने उहदे विच पतासे पाए। गरीब नवाज जी ने पंज बाणियां जपजी साहब जाप साहब सवैये चौपी साहब आनंद साहब संपूर्ण पंज बाणियां दा पाठ करके अमृत दा बाटा तैयार किया। अमृत तैयार करके उन्हां गुरसिखां दे मुख विच पंज पंज चोए पाए गए, नेत्रां च पाया, केसां च पाया। तो महाराज जी बाणी च कहिंदे हन, मृतको पायो तन सासा बिसरत आन मिलायो। क्योंकि अमृत दा भाव ही है मौत तो रहत होना, जीवन देना। कुछ लोग कमजले लोग जेडे मन बुद्धि दे दायरे च जीवन आए हैं, वह सोचते कि पिछे कोई बकरियां बकरे बढ़े सन और गुरु जी ने वह बकरे वढ़ दिते सिर नहीं वढ़े। क्योंकि उन्हां दी एक सोच है, दायरा है कि किसी बंदे का सिर कढ़ दिता जाए डॉक्टर साहब जिंदा नहीं रह सकता है। जदों कि इत्थे सतगुरु जी सीस मंग रहे हैं, वो भरे दवान च कह रहे खालसा जी मैनू सीस चाहीदा है। तो जेड़े सतगुरु बाणी च यह शब्द आते हैं कि दिलों मुहब्बत जिन सही सचिया, जिन मन होर मुख होर से कांडे कच्चिया। जेड़ा गरीब नवाज सतगुरु जो आंदा करता है, उत्थे भी बकरियां की मंडी लगी सी जिथों बकरे लिया के सीस मंग रहे, उन्हें सीस लिया है। जे उन्हें यह सीस लिया है तो उन्होंने प्यारे बाबा दीप सिंह टाला साहब तो सीस तारी ते रख के लड़ते आए। ये अमृत की शक्ति है। और उस समय की एक होर रिपोर्ट जड़ी है औरंगजेब का सुहिया जिदा ना अबू तुलतरानी है, रामगढ़िया इतिहास में उसका जिक्र आता है। भाई साहब वीर सिंह ने भी जिक्र किया है। वो कहिंदे कि वो रोज की सी आई डी दिंदा है अबू अलतरानी जिहड़ा है, और उस दिन भी वो रिपोर्ट लिखता कि अज भी वह पिछे नूं केस वाह के तिलक ला के धोती पहन के रखता है कि मेरा पता ना लग जाए। वो कहन लगा अज का जिहड़ा दिन सी और हिंदुस्तान की सरकार को चार तख्त सन, दिल्ली आगरा लाहौर कलानौर, पर गुरु गोबिंद सिंह जी के पावन तख्त की शोभा इन्हों तो निराली सी। अज जो देखी गई वो आखिरी रिपोर्ट है। तो वो जिहड़ा गुरमुख है वह सच लिखता है। वो कहिंदा अज एक अजीब घटना वापरी, गुरु गोबिंद सिंह जी महाराज नंगी तलवार लैके दीवान च हाजिर होए, उन्हें अपने गुरसिखा तो सीस मंगे और पंजा ने वख वख सीस दिते वारी वारी, पर वो तंबू नहीं लिखता। कहिंदा कि भरे दीवान च गुरु गोबिंद सिंह ने तलवार चलाई और सीस धड़ तो वक्री कर दिते। तो कहिंदा मेरे ने एक अथाह शक्ति पैदा होई, मेरे लुई कंडे खड़े हो गए कि औरंगजेब तू किस गुरु नाल लड़दा रहा, यह तो मुरदियां च भी जान पा रहे आया है। वह प्रताख सीस लथे दस रहा है। फिर वह कहिंदा कड़ाई लियांदी बिना कुंडिया तो, एक करद लियांदी कृपान, उस च एक माता ने पतासे पाए, एक आबे हाथ तैयार किया गया। तो गरीब नवाज जी की यह क्रिया को पैर चलती रही, जिस मुख चो चोए पाते उठ के खड़े होके महल कहिंदे सन बोल वाहिगुरू जी का खालसा वाहिगुरू जी की फतेह। जिन्ना अमर छकया उन्होंने पता कि पांच प्यारे इस तरह आते हैं। तो छकन वाला बोल नहीं शब्द वरता, वह कहिंदा वाहिगुरू जी का खालसा वाहिगुरू जी की फतेह। जेडे बंदे निकम्मे है कमदले है जां साडे इतिहास इस तरह कोई लिख रहे, उन्होंने समझ जाना चाहिए है कि यह कलगियां वाहे का पावन दीवान है। गुरु जो आंदा वो करता है। जो उन्हें अमृत छकाया है सीस लए तो सवा सवा लख ना एक लड़े है, चाली 10 ਲੱਖ ਨਾਲ ਲੜੇ ਹੈ, ਇਹ ਉਸ ਅੰਮ੍ਰਿਤ ਦੀ ਸ਼ਕਤੀ ਹੈ। ਤੋ ਉਸਦੇ ਕਹਿਣ ਅਨੁਸਾਰ ਜਦੋਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਜੀਵਨ ਦੇ ਦਿੱਤਾ, ਤੰਬੂ ਚ ਜਾ ਕੇ ਸੋਹਣੇ ਬਾਣੇ ਪੰਜ ਕਕਾਰ ਉਹਨਾਂ ਨੂੰ ਪਹਿਨਾਏ ਗਏ, ਸਿਰ ਤੇ ਸੋਹਣੇ ਕੇਸ ਹਨ, ਦਸਤਾਰਾ ਸੱਜਿਆ ਹੈ, ਗਾਤਰੇ ਕਿਰਪਾਨ ਹੈ, ਸੱਜੇ ਹੱਥ ਚ ਕੜਾ, ਕੇਸਾਂ ਚ ਕੰਘਾ ਹੈ, ਤੇਲ ਕਛਹਿਰਾ ਹੈ, ਇਹ ਸੋਹਣਾ ਬਾਣਾ ਹੈ। ਤੇ ਮਹਾਰਾਜ ਜੀ ਉਹਨਾਂ ਵਿੱਚ ਘਿਰ ਕੇ ਬੜੇ ਪਿਆਰ ਨਾਲ ਬਾਹਰ ਆਏ, ਉਹਨਾਂ ਦੀ ਨਿਰਾਲੀ ਸ਼ਾਨ ਸੀ। ਉਹ ਕਹਿੰਦੇ ਕਿ ਅਜੀਬ ਘਟਨਾ ਵਾਪਰੀ, ਉਹਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਸਤਿਗੁਰੂ ਜੀ ਉਹਨਾਂ ਦੇ ਪੰਜਾਂ ਪਿਆਰਿਆਂ ਦੇ ਸਨਮੁੱਖ ਬੀਰ ਆਸਣ ਹੋ ਕੇ ਕਹਿੰਦੇ, ਪਿਆਰੇ ਦਿਆ ਸਿੰਘਾ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਕਹਿੰਦੇ ਪਹਿਲੀ ਵਾਰ ਸੀ, ਉਹਨਾਂ ਪਿਆਰਿਆਂ ਆਖਿਆ ਮਹਾਰਾਜ ਤੁਸੀਂ ਦਾਤੇ ਜੇ ਅਤੇ ਤੁਹਾਨੂੰ ਅਸੀਂ ਦਾਤ ਦੇਈਏ, ਅਸੀਂ ਤਾਂ ਸਿੱਖ ਹਾਂ। ਕਹਿੰਦੇ ਨਹੀਂ, ਇਸ ਤਰ੍ਹਾਂ ਹੀ ਮਾਲਕ ਦੀ ਮੌਜ ਹੈ। ਉਹਨਾਂ ਇੱਕ ਪਿਆਰ ਨਾਲ ਆਖਿਆ, ਦਾਤਾ ਤੁਸੀਂ ਭੇਟਾ ਅਜੀਬ ਰੱਖੀ ਹੈ, ਸਾਡਾ ਸੀਸ ਲਿਆ, ਤੁਸੀਂ ਕੀ ਹਾਜ਼ਰ ਕਰੋਗੇ? ਅਤੇ ਮਹਾਰਾਜ ਜੀ ਕਹਿੰਦੇ ਮੇਰਾ ਵੀ ਇਹ ਸੀਸ ਹਾਜ਼ਰ ਹੈ, ਅੰਮ੍ਰਿਤ ਦੀ ਦਾਤ ਬਖਸ਼ੋ, ਕਿਉਂਕਿ ਮੈਂ ਆਪਣੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਦਾ, ਤੁਸੀਂ ਕਿਰਪਾ ਕਰੋਗੇ, ਅੰਮ੍ਰਿਤ ਛਕਾਓਗੇ ਤਾਂ ਸਿੰਘ ਬਣਾਂਗਾ। ਅਤੇ ਉਹਨਾਂ ਨੇ ਪਿਆਰਿਆਂ ਨੇ ਉੱਤਰ ਦਿੱਤਾ, ਮਹਾਰਾਜ ਫਿਰ ਗੁਰੂ ਸਿੱਖ ਦਾ ਫਰਕ ਕੀ ਹੋਇਆ? ਤੁਸੀਂ ਗੁਰੂ, ਅਸੀਂ ਸਿੱਖ, ਅਤੇ ਗੁਰੂ ਵੀ ਇੱਕ ਸੀ ਅਤੇ ਸਿੱਖ ਵੀ। ਔਰ ਕਲਗੀਆਂ ਵਾਲੇ ਮਾਲਕ ਨੇ ਆਖਿਆ, ਪਿਆਰਿਓ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਤੁਸੀਂ ਇੱਕ ਸੀਸ ਕੀ ਮੈਂ ਸਾਰਾ ਸਰਬੰਸ ਦਾਨ ਕਰ ਦਿਆਂਗਾ। ਇਹ ਕਿੰਨੀ ਕੁ ਅੰਮ੍ਰਿਤ ਦੀ ਕੀਮਤ ਹੈ, ਇਹਦੀ ਕੀਮਤ ਜਾਣੀ ਨਹੀਂ ਜਾ ਸਕਦੀ। ਇਹਦੇ ਮੈਂ ਸੀਸ ਪਹਿਲਾਂ ਦੇ ਚੁੱਕਾ ਨੌਵੇਂ ਪਾਤਸ਼ਾਹ ਦਾ, 9 ਸਾਲ 'ਚ ਉਹਨਾਂ ਕਰਕੇ ਦਿਖਾਇਆ। ਅਤੇ ਇਸੇ ਤਰ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੂਜੇ ਨੇ ਲਿਖਿਆ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹਨਾਂ ਨੂੰ ਰਹਿਤ ਦ੍ਰਿੜ ਕਰਵਾਏ ਗਏ ਅਤੇ ਉਹ ਸੰਗਤ ਵਿੱਚੋਂ ਵੱਖ ਵੱਖ ਗਿਣਤੀ ਹੈ ਕਿ 20,000 ਸੰਗਤਾਂ ਨੇ, ਕੋਈ 35,000 ਦਿਖਦਾ ਹੈ ਅੰਮ੍ਰਿਤ ਛਕਿਆ। ਉਹ ਅਬੂ ਤੌਲ ਤਰਾਨੀ ਕਹਿੰਦਾ, ਮੇਰਾ ਮਨ ਵੀ ਫਿਰ ਮੈਂ ਰਹਿ ਨਾ ਸਕਿਆ, ਆਖਿਆ ਕਿ ਕਿਸ ਗੁਰੂ ਦੀ ਸੀ ਆਈ ਡੀ ਦਿੰਦਾ ਰਿਹਾ ਹੈ? ਕਹਿੰਦੇ ਮੈਂ ਵੀ ਲੈਣ 'ਚ ਲੱਗ ਗਿਆ ਕਕਾਰ ਪਹਿਨ ਕੇ। ਮੇਰੀ ਵਾਰੀ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਥਾਪੜਾ ਦਿੱਤਾ, ਹੱਸੇ, ਕਹਿੰਦੇ ਉਹ ਮੈਨੂੰ ਜਾਣਦੇ ਹੋਣਗੇ ਕਿ ਮੈਂ ਕੀ ਕਰਦਾ ਰਿਹਾ, ਗੁਰੂ ਤਾਂ ਜਾਣਦਾ ਹੈ। ਕਹਿੰਦੇ ਮੈਨੂੰ ਅੰਮ੍ਰਿਤ ਛਕਾ ਕੇ ਮੇਰਾ ਨਾਂ ਅਜਮੇਰ ਸਿੰਘ ਰੱਖ ਦਿੱਤਾ। ਅਤੇ ਉਸ ਗੁਰਸਿੱਖ ਨੇ ਕਈ ਜੰਗਾਂ 'ਚ ਗੁਰੂ ਦਾ ਸਾਥ ਦਿੱਤਾ। ਉਹਨੇ ਆਖਰੀ ਰਿਪੋਰਟ ਔਰੰਗਜ਼ੇਬ ਨੂੰ ਭੇਜੀ, ਔਰੰਗਜ਼ੇਬ ਤੁਸੀਂ ਜਿਸ ਗੁਰੂ ਨਾਲ ਲੜ ਰਿਹਾ ਹੈ, ਵਿਰੋਧ ਕਰਦਾ ਹੈ, ਉਹ ਦੁਨੀਆਂ 'ਚ ਇੱਕ ਪ੍ਰਤੱਖ ਖੁਦਾ ਦਾ ਰੂਪ ਹੈ, ਜੇ ਤੂੰ ਬਾਜ ਨਾ ਆਇਆ। ਕਹਿਣ ਲੱਗੇ, ਜੇ ਤਾਂ ਗੁਰੂ ਇਨਸਾਨ ਤੁਰੇਗਾ ਤੂੰ ਦੁਨੀਆਂ 'ਚ ਸਦਾ ਲਈ ਰਹਿ ਸਕਦਾ ਹੈ, ਜੇ ਤੂੰ ਇਸ ਤਰ੍ਹਾਂ ਨਾ ਹਟਿਆ ਤਾਂ ਤੇਰਾ ਇਹ ਰਾਜ ਹੌਲੀ ਹੌਲੀ ਗਰਕ ਹੋ ਜਾਏਗਾ, ਤੇਰੀ ਸਲਤਨਤ ਜਾਂਦੀ ਰਹੇਗੀ, ਤੇਰਾ ਪਰਿਵਾਰ ਖਤਮ ਹੋ ਜਾਏਗਾ। ਅਤੇ ਮੈਂ ਤੈਨੂੰ ਇਹ ਆਖਰੀ ਰਿਪੋਰਟ ਚਾਹੁੰਦਾ ਕਿ ਐਸੇ ਗੁਰੂ ਨਾਲ ਵੈਰ ਨਾ ਕਰ। ਉਹਦੇ 'ਤੇ ਪ੍ਰਭਾਵ ਪਿਆ, ਉਸ ਦਾਤੇ ਦੀ ਇਹ ਮਹਾਨ ਬਖਸ਼ਿਸ਼, ਖਾਲਸੇ ਦਾ ਜਨਮ ਦਿਹਾੜਾ। ਉਦੋਂ ਬਾਅਦ ਗੁਰੂ ਜੀ ਨੇ ਉਪਦੇਸ਼ ਹੈ ਕਿ ਅੱਜ ਤੋਂ ਬਾਅਦ 5 ਪਿਆਰੇ ਹੀ ਅੰਮ੍ਰਿਤ ਛਕਾਇਆ ਕਰਨਗੇ, ਕਿਉਂਕਿ ਪਹਿਲਾਂ ਸਤਿਗੁਰੂ ਜੀ ਚਰਨ ਪੌਲ ਦਿੰਦੇ ਰਹੇ ਹਨ, ਅਤੇ ਭੁਲੇਖਾ ਇਹ ਵੀ ਪੈ ਜਾਣਾ ਸੀ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਵੇਂ ਕੋਈ ਅੱਜ ਕੱਲ੍ਹ ਗੁਰੂ ਵੀ ਨਵੇਂ ਨਵੇਂ ਬਣ ਗਏ, 11ਵਾਂ 12ਵਾਂ 13ਵਾਂ ਆਪਣਾ ਸ਼ਬਦ ਦੇਣ ਲੱਗ ਪਏ, ਅਤੇ ਉਹ ਅੱਜ ਇਹ ਵੀ ਭੁਲੇਖਾ ਪਾਉਂਦੇ ਕਿ ਗੁਰੂ ਨੇ ਕਿਤੇ ਅੰਮ੍ਰਿਤ ਨਹੀਂ ਛਕਾਇਆ, ਗੁਰਤਾ ਦਿੱਤੀ ਨਹੀਂ ਹੈ, ਕਿਉਂਕਿ ਉਹਨਾਂ ਦੀ ਉਹ ਗੱਡੀ ਨਹੀਂ ਚੱਲ ਰਹੀ ਹੈ। ਅਤੇ ਜੇ ਐਸਾ ਨਾ ਹੁੰਦਾ ਤਾਂ ਉਹਨਾਂ ਕਹਿਣਾ ਸੀ ਵੀ ਗੁਰੂ ਸਾਨੂੰ ਕਹਿ ਗਿਆ ਤੁਸੀਂ ਚਰਨ ਪੌਲ ਦੇਈ ਜਾਓ। ਇਹ 5 ਪਿਆਰਿਆਂ ਨੂੰ ਅਧਿਕਾਰ ਹੈ, ਜਿਹੜੇ ਤਿਆਰਬਰ ਹੋਣ, ਨਿਤ ਨੇਮੀ ਹੋਣ, ਉੱਚਾ ਸੁੱਚਾ ਜੀਵਨ ਹੋਏ, ਉਸ ਦਾਤੇ ਨੂੰ ਕਿੰਨਾ ਕੁ ਸੀਸ ਝੁਕਾਈਏ। ਜਿਸ ਨੇ ਮਾਨ ਦਿੱਤਾ ਹੈ ਪੰਥ ਨੂੰ, ਅਤੇ ਦੁਨੀਆ 'ਚ ਕੇਵਲ ਇੱਕ ਪੰਥ ਦਾ ਜਨਮਦਿਨ ਮਨਾਇਆ ਜਾਂਦਾ ਹੈ। ਆਓ ਕੁਛ ਸਮਾਂ, ਕਿਉਂਕਿ ਟਾਈਮ ਘੱਟ ਹੈ, ਗੁਰੂ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਆਓ ਕੁਛ ਸਮਾਂ ਉਸ ਦੀ ਵਿਚਾਰ ਕਰਾਂਗੇ। ਪ੍ਰਾਰਨ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ।
ਧਨਾਸਰੀ ਰਾਗ ਵਿੱਚ ਅੱਜ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸਥਾਨ ਸੱਚਖੰਡ ਸਾਹਿਬ ਤੋਂ ਉਪਦੇਸ਼ ਆਇਆ ਪ੍ਰਕਾਸ਼ ਹੋਣ ਤੋਂ ਬਾਅਦ। ਉਹ ਉਪਦੇਸ਼ ਧਨਾਸਰੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ। ਘਰ ਦੂਜੇ ਸੁਰਤਾਲ ਵਿੱਚ ਔਰ ਅੱਠ ਪੌੜੀਆਂ ਦਾ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਅਦੁੱਤੀ ਪਰਮਾਤਮਾ ਹੈ, ਵਸਤੂ ਨਿਰਦੇਸ਼ ਮੰਗਲ ਕੀਤਾ ਹੈ, ਜੋ ਸਰਬ ਦਾ ਪ੍ਰਕਾਸ਼ਕ ਹੈ, ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰ ਸਾਗਰ ਰਤਨੀ ਭਰ ਪੂਰੇ।
ਔਰ ਗਰੀਬ ਨਿਵਾਜ ਜੀ ਉਪਦੇਸ਼ ਦਿੰਦੇ ਕਿ ਗੁਰੂ ਇੱਕ ਸਾਗਰ ਹੈ, ਸਮੁੰਦਰ ਹੈ, ਜੋ ਰਤਨਾਂ ਨਾਲ ਭਰਿਆ ਹੋਇਆ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਰਤਨ ਕੀ ਹੈ? ਸ਼ੁਭ ਗੁਣ ਹਨ। ਰਤਨ ਕੀ ਹਨ? ਗੁਰਬਾਣੀ ਦੇ ਸ਼ਬਦ ਰਤਨ ਹਨ। ਜਿਸ ਭਾਵ ਦਾ ਵੀ ਸ਼ਬਦ ਪੜੋ, ਇਹ ਅਨੇਕਾਂ ਰਤਨਾਂ ਨਾਲ, ਸ਼ੁਭ ਗੁਣਾਂ ਦੇ ਰਤਨਾਂ ਨਾਲ ਭਰਪੂਰ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਔਰ ਸੰਤ ਜਨ ਗੁਰਸਿੱਖ, ਪੂਰਨ ਗੁਰਸਿੱਖ ਜਿਹੜੇ ਹਨ, ਉਹ ਇਸ ਸਾਗਰ ਵਿੱਚੋਂ ਅੰਮ੍ਰਿਤ ਦੀ ਚੋਗ ਚੁਗਦੇ ਹੰਸਾਂ ਦੇ ਨਿਆਇਓ। ਭਾਵੇਂ ਅੰਮ੍ਰਿਤ ਦੀ ਚੋਗ ਹੈ, ਅੰਮ੍ਰਿਤ ਪੀਂਦੇ ਹਨ, ਇਹ ਚੋਗ ਚੁਗਣੀ ਹੈ। ਪਰ ਕਹਿੰਦੇ ਕਿ ਉਹ ਚੋਗ ਚੁੱਕ ਕੇ ਗੁਰੂ ਤੋਂ ਦੂਰ ਨਹੀਂ ਜਾਂਦੇ, ਵੀ ਹੋਰ ਕਿਤੇ ਵੀ ਚਲੇ ਜਾਈਏ, ਵੀ ਇੱਥੋਂ ਵੀ ਅੰਮ੍ਰਿਤ ਛਕ ਲਿਆ, ਇਸ ਦਰ ਤੇ ਵੀ ਆ ਗਏ, ਤੇ ਜਾਂਦੇ ਜਾਂਦੇ ਕਿਸੇ ਕਿੱਕਰ ਪੀਰ ਨੂੰ ਵੀ ਮੱਥਾ ਟੇਕ ਜਾਈਏ। ਸਿੱਖ ਕਦੇ ਵੀ ਹੋਰ ਥਾਂ ਨਹੀਂ ਜਾਂਦਾ, ਉਹਨੂੰ ਦੁਨੀਆਂ ਦੇ ਲਾਲਚ ਦਿੱਤੇ ਜਾਣ, ਕੁਝ ਕੀਤਾ ਜਾਏ, ਪਰ ਉਹ ਕਹਿੰਦਾ ਮੈਂ ਗੁਰੂ ਨੂੰ ਤਿਆਗ ਨਹੀਂ ਸਕਦਾ ਹੈ। ਉਹਨੂੰ ਦੁਨੀਆਂ ਦਾ ਵੱਡੇ ਤੋਂ ਵੱਡਾ ਲਾਲਚ ਦਿੱਤਾ ਜਾਏ, ਉਹਦੇ ਸਾਹਮਣੇ ਅਨੇਕਾਂ ਕਸ਼ਟ ਹੋਣ, ਪਰ ਸਿੱਖ ਗੁਰੂ ਨੂੰ ਨਹੀਂ ਤਿਆਗਦਾ, ਸਾਗਰ ਨੂੰ ਨਹੀਂ ਛੱਡਦਾ ਹੈ। ਕਹਿਣ ਲੱਗੇ ਅੰਮ੍ਰਿਤ ਚੁਗਦੇ ਹਨ ਸੰਜਨ, ਉਹ ਇਹਦੇ ਤੋਂ ਦੂਰ ਨਹੀਂ ਜਾਂਦੇ ਹਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਹਰੀ ਦੇ ਨਾਮ ਰਸ ਦੀ ਚੋਗ ਚੁਗਦੇ ਹੈ ਤੇ ਗੁਰੂ ਨੂੰ ਚੰਗੇ ਲੱਗਦੇ ਹਨ। ਜਿਹੜਾ ਵੀ ਨਾਮ ਰਸ ਪੀਂਦਾ ਹੈ, ਸ਼ੁਭ ਗੁਣਾਂ ਦੀ ਚੋਗ ਚੁਗਦਾ ਹੈ, ਗੁਣ ਗ੍ਰਹਿਣ ਕਰਦਾ ਹੈ, ਉਹ ਗੁਰੂ ਨੂੰ ਚੰਗਾ ਲੱਗਦਾ ਹੈ। ਜਿਹੜਾ ਮਾਂ ਪਿਓ ਦਾ ਬੇਟਾ ਚੰਗਾ ਹੈ, ਲਾਇਕ ਹੈ, ਗੁਣੀ ਹੈ, ਪੜ੍ਹਦਾ ਹੈ, ਆਦਰ ਕਰਦਾ, ਮਾਂ ਪਿਓ ਦਾ ਮਾਣ ਕਰਦਾ ਹੈ, ਤੇ ਜਿਹੜਾ ਬੱਚਾ ਨਲਾਇਕ ਹੋਵੇ, ਜਿਹੜਾ ਗੁਰੂ ਤੋਂ ਦੋਵੇਂ ਬੰਨੇ ਤੁਰਿਆ ਫਿਰੇ, ਹੋਰ ਬੰਨੇ ਵੀ ਮੱਥਾ ਟੇਕੇ, ਹੁਣ ਗੁਰੂ ਉਹਨੂੰ ਕੀ ਆਖੇਗਾ? ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ ਹੈ।
ਸਰਵਰ ਮਹੰਸ ਪ੍ਰਾਣ ਪਤ ਪਾਵੈ।
ਔਰ ਗੁਰੂ ਸਰੋਵਰ ਤੇ, ਗੁਰੂ ਦੇ ਸਾਗਰ ਤੇ ਜਿਹੜੇ ਹੰਸ ਗੁਰਸਿੱਖ ਹਨ, ਉਹ ਪ੍ਰਾਣਾਂ ਦੇ ਪਤੀ ਨੂੰ ਪ੍ਰਾਪਤ ਕਰ ਲੈਂਦੇ ਹੈ, ਮਾਲਕ ਨੂੰ ਪ੍ਰਾਪਤ ਕਰ ਲੈਂਦੇ, ਵਾਹਿਗੁਰੂ ਨੂੰ ਪ੍ਰਾਪਤ ਕਰਦੇ ਹਨ।
ਕਿਆ ਬਗ ਬਪੁੜਾ ਛਪੜੀ ਨਾਏ।
ਕਹਿੰਦੇ ਵਿਚਾਰਾ ਬਗਲਾ ਵੀ ਇੱਕ ਹੈਗਾ ਹੈ, ਉਹ ਛੱਪੜਾਂ ਤੇ ਤੁਰਿਆ ਫਿਰਦਾ ਹੈ, ਕਸੰਗੀਆਂ ਚ ਤੁਰਿਆ ਫਿਰਦਾ ਹੈ, ਤੇ ਛੱਪੜ ਤੇ ਕੀ ਹੈ? ਡੱਡੀਆਂ ਹਨ, ਚਿੱਕੜ ਹੈ, ਗੰਦ ਖੇ ਹੈ। ਉਹ ਛੱਪੜੀ ਚ ਨਹਾ ਕੇ ਵਿਚਾਰਾ ਕੀ ਲੱਭੇਗਾ ਉੱਥੋਂ? ਉੱਥੇ ਤਾਂ ਗੰਦ ਮੰਦ ਹੈ, ਉੱਥੇ ਡੱਡੀਆਂ ਹਨ, ਤੇ ਉਹ ਵਿਚਾਰਾ ਬਗਲਾ ਜਿਹੜਾ ਪਖੰਡੀ ਹੈ, ਕਿਉਂਕਿ ਹੰਸ ਤੇ ਬਗਲੇ ਦਾ ਰੰਗ ਤਾਂ ਇੱਕੋ ਜਿਹਾ ਹੈ, ਚਿੱਟਾ ਹੈ, ਤੇ ਬਗਲਾ ਆਉਂਦਾ ਮੇਰੇ 'ਚ ਕੀ ਅੰਤਰ ਹੈ? ਵੀ ਮੈਂ ਵੀ ਤਾਂ ਸਵਰਗ ਹਾਂ, ਉਹ ਵੀ ਕਿਤੇ ਜਾ ਬੈਠਾ, ਪਰ ਉੱਥੇ ਉਹਦੀ ਚੋਗ ਨਹੀਂ ਹੈ ਸਰੋਵਰ ਤੇ। ਉਹਨੇ ਛਲਾਂਗ ਲਾਈ, ਵਿਚਾਰਾ ਡੁੱਬ ਗਿਆ, ਹੰਸਾਂ ਦੇ ਤਰੰਦਿਆਂ ਬੱਗਾਂ ਪਿਆਇਆ ਚਾਓ, ਡੁੱਬ ਮੋਏ ਬੰਗ ਬੱਪੜੇ ਸਿਰ ਤਲ ਉੱਪਰ ਪਾਓ ਤੇ ਕੋਈ ਭੁਲੇਖੇ ਚ ਕੋਈ ਗੁਰੂ ਦਾ ਰੂਪ ਬਣਾ ਬੈਠਾ ਵੀ ਮੈਂ ਵੀ ਗੁਰੂ ਮੇਰੇ ਚ ਕੀ ਅੰਤਰ ਹੈ ਪਰ ਉਹ ਵਿਚਾਰਾ ਲੱਭਾ ਹੀ ਨਹੀਂ ਕਿੱਧਰ ਨੂੰ ਗਿਆ ਹੈ ਕਿਉਂਕਿ ਗੁਰੂ ਹੋਵੇ ਤਾਂ ਸਾਹਮਣੇ ਆਏ ਤੇ ਵਿਚਾਰਾ ਬਗਲਾ ਇਹ ਪਖੰਡੀ ਕੀ ਲੱਭੇਗਾ ਉਸ ਸੱਪੜਾਂ ਤੋਂ ਉਹਨਾਂ ਕੁ ਸੰਗ ਤੋਂ ਕੁਛ ਖੋਟੀ ਸੰਗਤ ਵਿੱਚੋਂ ਉੱਥੋਂ ਤਾਂ ਗੰਦ ਮਨ ਮਿਲਦਾ ਹੈ
ਕੀਚੜ ਡੁੱਬੈ ਮੈਲ ਨਾ ਜਾਏ
ਉਹ ਚਿੱਕੜ ਚ ਡੁੱਬ ਜਾਂਦਾ ਹੈ ਮੋਹ ਦੇ ਚਿੱਕੜ ਚ ਫਸ ਜਾਂਦਾ ਵਿਕਾਰਾਂ ਦੇ ਜਲ ਚ ਜਾ ਫਸਦਾ ਹੈ ਉਹਦੀ ਜੀਵਨ ਦੀ ਮੈਲ ਨੀ ਉਤਰਦੀ ਅੰਦਰੋਂ ਵਿਕਾਰ ਨਹੀਂ ਜਾਂਦੇ ਹਨ
ਰਹਾਓ ਰੱਖ ਰੱਖ ਚਰਨ ਧਰੇ ਵਿਚਾਰੇ
ਵਿਸਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਜਿਹੜਾ ਹੈ ਉਹ ਬੜਾ ਧਿਆਨ ਦੇ ਨਾਲ ਹਰ ਪੈਰ ਪੁੱਟਦਾ ਕਦਮ ਪੁੱਟਦਾ ਹੈ ਵਿਚਾਰਵਾਨ ਹੋ ਕੇ ਹਰ ਕਦਮ ਸੋਚ ਕੇ ਪੁੱਟਦਾ ਹੈ ਦੂਰ ਅੰਦੇਸੀ ਨਾਲ ਚੱਲਦਾ ਹੈ ਉਹਦਾ ਮਨ ਰੂਪੀ ਪੈਰ ਜਿਹੜਾ ਸੁਭ ਬੰਨੇ ਚੱਲਦਾ ਉਹਦੀਆਂ ਵਿਚਾਰਾਂ ਗੁਰੂ ਵੱਲ ਚੱਲ ਰਹੀਆਂ ਹਨ
ਡੁੱਬਦਾ ਛੋੜ ਭਏ ਨਿਰੰਕਾਰੇ
ਉਹਨਾਂ ਨੇ ਡੁੱਬਦਾ ਪੁਣਾ ਜਿਹੜਾ ਦਵੈਤ ਪੁਣਾ ਨਾ ਵੀ ਕਦੀ ਮਨ ਇਸ ਬੰਨੇ ਕਦੀ ਹੋਰ ਬੰਨੇ ਇਹ ਛੱਡ ਦਿੱਤਾ ਉਹ ਨਿਰੰਕਾਰ ਦਾ ਰੂਪ ਹੋ ਗਏ ਹਨ
ਮੁਕਤ ਪਦਾਰਥ ਹਰ ਰਸ ਚਾਖੇ
ਔਰ ਮੁਕਤੀ ਰੂਪੀ ਪਦਾਰਥ ਨੂੰ ਉਹਨਾਂ ਨੇ ਲੱਭ ਲਿਆ ਹਰੀ ਨਾਮ ਰਾ ਚੱਕ ਲਿਆ ਮੁਕਤੀ ਦਾ ਪਦਾਰਥ ਹੈ ਉਹ ਜੀਵਨ ਮੁਕਤ ਹੋ ਗਏ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕੇ ਬਿਧ ਕੋ ਪ੍ਰਾਣੀ ਜੀਵਨ ਮੁਕਤ ਖਾਵੇ ਉਹ ਜਿਉਂਦਿਆਂ ਮੁਕਤ ਹੈ ਵਿਕਾਰਾਂ ਤੋਂ ਖਲਾਸ ਹਨ
ਆਵਣ ਜਾਣ ਰਹੇ ਗੁਰ ਰਾਖੇ
ਉੱਥੇ ਆਉਣ ਜਾਣ ਤੋਂ ਆਵਾਗਮਨ ਤੋਂ ਬਚ ਕੇ ਗੁਰੂ ਨੇ ਉਹਨਾਂ ਨੂੰ ਰੱਖ ਲਿਆ ਫਿਰ ਉਹ ਦੁਬਾਰਾ ਆਉਂਦੇ ਜਾਂਦੇ ਨਹੀਂ ਐਵੇਂ ਭਟਕਣਾ ਚ ਨਹੀਂ ਪੈਂਦੇ ਹਨ
ਸਰਵਰ ਹੰਸਾ ਛੋੜ ਨਾ ਜਾਏ
ਔਰ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਸਰਵਰ ਹੈ ਉਹਨੂੰ ਹੰਸ ਛੱਡ ਕੇ ਨਹੀਂ ਜਾਂਦਾ ਹੈ ਉਹ ਅੱਤ ਖਾਰਾ ਵੀ ਹੋਵੇ ਉਹਦੇ ਚ ਦੁੱਖ ਵੀ ਆ ਜਾਣ ਕਿਤੇ ਸਮੇਂ ਨਾਲ ਗੁਰੂ ਪਰਖ ਵਿੱਚ ਵੀ ਲੈ ਆਏ ਪਰ ਸਿੱਖ ਗੁਰੂ ਦਾ ਸਾਥ ਨਹੀਂ ਛੱਡਦਾ ਹੈ
ਪ੍ਰੇਮ ਭਗਤ ਕਰ ਸਹਿਜ ਸਮਾਏ
ਉਹ ਪ੍ਰੇਮਾ ਭਗਤੀ ਕਰਕੇ ਸ਼ਾਂਤੀ ਵਿੱਚ ਸਮਾ ਜਾਂਦੇ ਸਹਿਜ ਸਰੂਪ ਵਿੱਚ ਲੀਨ ਹੋ ਜਾਂਦੇ ਹਨ
ਸਰੋਵਰ ਮੈਂ ਹੰਸ ਹੰਸ ਮੈਂ ਸਾਗਰ
ਔਰ ਸਰੋਵਰ ਚ ਹੰਸ ਹੈ ਮਾਨ ਸਰੋਵਰ ਚ ਹੰਸ ਸਰੋਵਰ ਵਿੱਚ ਹੈ ਪਰ ਸਿੱਖ ਗੁਰੂ ਦਾ ਰੂਪ ਹੈ ਗੁਰੂ ਸਿੱਖ ਰੂਪ ਹੈ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਿੱਖ ਤੇ ਗੁਰੂ ਦਾ ਅੰਤਰ ਨਹੀਂ ਹੈ
ਅਕਥ ਕਥਾ ਗੁਰ ਬਚਨੀ ਆਦਰ
ਔਰ ਗੁਰੂ ਦੀ ਅਕਥ ਕਥਾ ਜਿਹੜੀ ਕਥਨ ਤੋਂ ਰਹਿਤ ਕਥਾ ਹੈ ਉਸ ਕਥਾ ਨੂੰ ਉਹ ਗ੍ਰਹਿਣ ਕਰਦੇ ਹੈ ਤੇ ਗੁਰੂ ਦੇ ਬਚਨਾਂ ਦਾ ਆਦਰ ਕਰਦੇ ਹੈ ਇਹ ਨੀ ਕਿ ਨਿਰਾਦਰ ਕਰਦੇ ਗੁਰੂ ਦੇ ਉਪਦੇਸ਼ ਗੁਰੂ ਦੇ ਬਚਨਾਂ ਨੂੰ ਆਦਰ ਨਾਲ ਸੁਣਦੇ ਹੈ ਉਹਨਾਂ ਬਚਨਾਂ ਨੂੰ ਪਾਲਦੇ ਹਨ
ਸੁਨ ਮੰਡਲ ਇੱਕ ਜੋਗੀ ਵੈਸੇ
ਇੱਕ ਫੁਰ ਸਮਾਧੀ ਸੁਨ ਮੰਡਲ ਹੁੰਦਾ ਹੈ ਜਿੱਥੇ ਸਾਡੀਆਂ ਵਿਚਾਰਾਂ ਸਾਡੇ ਫੁਰਨੇ ਰੁਕ ਜਾਣ ਇਹ ਟਿਕ ਗਿਆ ਹੈ ਇੱਕ ਜੁੜਿਆ ਹੋਇਆ ਕੋਈ ਇੱਕ ਅੱਧਾ ਗੁਰਮੁਖ ਬੈਠਾ ਹੈ ਇੱਕ ਅੱਧ ਨਾਏ ਰਸੀ ਜਿਹੜਾ ਕਾਹ ਵਿਰਲੀ ਜਾਏ ਉੱਠੀ ਕੋਈ ਇੱਕ ਅੱਧਾ ਗੁਰਮੁਖ ਉਸ ਫੁਰ ਸਮਾਧੀ ਚ ਉਸ ਫੁਰਨੇ ਰਹਿਤ ਅਵਸਥਾ ਟਿਕਦਾ ਹੈ
ਨਾਰਨ ਪੁਰਖ ਕਹੋ ਕੋ ਕੈਸੇ
ਉਹ ਮਾਲਕ ਦਾ ਸਰੂਪ ਕੈਸਾ ਹੈ ਉਹ ਨਾਰਨ ਪੁਰਖ ਨਾ ਪੰਖਣੂ ਸੱਚ ਚਤੁਰ ਸਰੂਪ ਉਹ ਨਾ ਇਸਤਰੀ ਕਿਹਾ ਜਾਂਦਾ ਇਹਨਾਂ ਨੂੰ ਪੁਰਖ ਕਿਹਾ ਜਾਂਦਾ ਹੈ ਉਹ ਸੱਚਾ ਸਰੂਪ ਹੈ
ਭਵਨ ਜੋਤ ਰਹੇ ਲਿਵਲਾਈ
ਮਹਾਰਾਜ ਜੀ ਕਹਿੰਦੇ ਜਿਹੜਾ ਤਿੰਨਾਂ ਭਵਨਾਂ ਵਿੱਚ ਰਹਿਣ ਵਾਲਾ ਸਾਜਣ ਵਾਲਾ ਉਹਦੇ ਚ ਜੋਤ ਲਾ ਉਸ ਜੋਤ ਚ ਲਿਵ ਲਾ ਕੇ ਰਹਿੰਦੇ ਗੁਰਸਿੱਖ ਹੰਸ
ਸੁਰ ਨਰ ਨਾਥ ਸੱਚੇ ਸਰਣਾਈ
ਸੁਰ ਮਨੁੱਖ ਦੇਵ ਦੈਨ ਜਿਹੜੇ ਨਾਥ ਹਨ ਸਾਰੇ ਉਹ ਸੱਚੇ ਦੀ ਸਰਨ ਰਹਿੰਦੇ ਹਨ ਉਹਦੇ ਚ ਲਿਵ ਲਾ ਕੇ ਬੈਠਦੇ ਹਨ
ਆਨੰਦ ਮੂਲ ਅਨਾਥ ਆਧਾਰੀ
ਉਹ ਆਨੰਦ ਦਾ ਮੂਲ ਹੈ ਉਹ ਆਨੰਦ ਹੀ ਆਨੰਦ ਸਰੂਪ ਹੈ ਮਾਲਕ ਜਿਹੜਾ ਹੈ ਉਹ ਨਾਥਾਂ ਦਾ ਵੀ ਨਾਥ ਹੈ ਅਨਾਥ ਆਧਾਰੀ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨੂੰ ਆਸਰਾ ਦਿੰਦੇ ਹਨ
ਗੁਰਮੁਖ ਭਗਤ ਸਹਿਜ ਵਿਚਾਰੀ
ਗੁਰਮੁਖ ਜਨ ਉਹਦੀ ਭਗਤੀ ਕਰਦੇ ਹੈ ਸਹਿਜ ਰਹਿ ਕੇ ਉਹਦੀ ਵਿਚਾਰ ਕਰਦੇ ਹਨ
ਭਗਤ ਵਛਲ ਭੈ ਕਟਣ ਹਾਰੇ
ਭਗਤਾਂ ਦਾ ਪਿਆਰਾ ਹੈ ਮਹਾਰਾਜ ਜੀ ਕਹਿੰਦੇ ਉਹ ਡਰ ਪੈ ਨੂੰ ਕੱਟਣ ਵਾਲਾ ਹੈ।
ਹਉਮੈ ਮਾਰ ਮਿਲੇ ਪਗ ਧਾਰੇ,
ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ ਉਸ ਗੁਰੂ ਦੇ ਰਸਤੇ ਤੁਰ ਕੇ ਉਸ ਰਸਤੇ ਤੇ ਪੈਰ ਪਾ ਕੇ ਮਾਲਕ ਨੂੰ ਜਾ ਮਿਲਦੇ ਹਨ। ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਹੈ, ਜਿਹੜੇ ਹੰਤਾ ਮਮਤਾ ਮਾਰਦੇ ਆ ਉਹਦਾ ਮਿਲਾਪ ਕਰ ਲੈਂਦੇ ਹਨ।
ਅਨਕ ਜਤਨ ਕਰ ਕਾਲ ਸੰਤਾਏ,
ਸਤਿਗੁਰੂ ਜੀ ਕਹਿੰਦੇ ਨੇਕਾਂ ਜਤਨਾਂ ਨਾਲ ਕਾਲ ਬੰਦੇ ਨੂੰ ਦੁੱਖ ਦਿੰਦਾ ਹੈ, ਕਾਲ ਸਤਾਉਂਦਾ ਹੈ, ਮੌਤ ਸਤਾਉਂਦੀ ਹੈ। ਇਸ ਮੌਤ ਸਤਾਈ ਤੋਂ ਹੀ ਮਾਲਕ ਨੇ ਅੰਮ੍ਰਿਤ ਛਕਾਇਆ ਹੈ ਨਾ। ਜਿਨ੍ਹਾਂ ਨੂੰ ਵੀ ਮੌਤ ਦਾ ਡਰ ਲੱਗਦਾ ਹੈ ਉਹ ਸਿੰਘ ਸੱਜਣ ਅੰਮ੍ਰਿਤ ਛਕਣ, ਬਾਣੀ ਪੜ੍ਹਨ, ਫਿਰ ਮੌਤ ਲਾਗੇ ਨਹੀਂ ਆਏਗੀ। ਜਿਹੜੇ ਡਰ ਜਾਂਦੇ ਹੈ ਉਹ ਫਿਰ ਆਪਣਾ ਜੀਵਨ ਹੀ ਵੇਚ ਦਿੰਦੇ, ਭੈ ਵਿੱਚ ਆ ਕੇ ਉਹ ਆਪਣਾ ਅਮਾਨ ਗਵਾ ਬੈਂਦੇ ਹਨ। ਪਰ ਕਹਿੰਦੇ ਨੇਕਾਂ ਜਤਨਾਂ ਨਾਲ ਕਾਲਜ ਨੂੰ ਸਤਾਉਂਦਾ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਕਿਉਂਕਿ ਆਖਰ ਮੌਤ ਲਿਖਾ ਕੇ ਸੰਸਾਰ ਤੇ ਆਏ। ਮੌਤ ਤਾਂ ਆਏਗੀ ਪਰ ਮੌਤ ਗੁਰਸਿੱਖ ਦੀ ਹੋਰ ਢੰਗ ਨਾਲ ਆਏਗੀ। ਉਹ ਜੀਵਨ ਮੁਕਤ ਹੋ ਜਾਏਗਾ, ਮਨਮੁਖ ਹੋਰ ਰਸਤੇ ਜਾਏਗਾ। ਇਸ ਕਰਕੇ ਗੁਰਸਿੱਖ ਜਿਹੜੇ ਹੈ ਉਹ ਇਸ ਮੌਤ ਦੇ ਭੈ ਤੋਂ ਰਹਿਤ ਹੋ ਜਾਂਦੇ ਹਨ।
ਜਨਮ ਪਦਾਰਥ ਦੁਬਦਾ ਖੋਵੈ,
ਜੀਵ ਕੀ ਕਰਦਾ ਆਪਣਾ ਜੀਵਨ ਜਿਹੜਾ ਮਿਲਿਆ ਨੇ ਇਹਨੂੰ ਦਵੈਤ ਵਿੱਚ ਗਵਾ ਬੈਂਦਾ ਹੈ, ਦੁਚਿੱਤੀ ਵਿੱਚ ਹੀ ਖਰਾਬ ਕਰ ਬੈਂਦਾ ਵੀ ਗੁਰੂ ਕੋ ਆਵਾਂ ਕਿ ਨਾ ਆਵਾਂ, ਅਮਰ ਛਕਾਂ ਕਿ ਨਾ ਛਕਾਂ, ਮੈਂ ਹੋਰ ਇਹਨਾਂ ਨੂੰ ਮੱਥਾ ਟੇਕਾਂ ਕਿ ਨਾ ਟੇਕਾਂ। ਜਦੋਂ ਅੱਜ ਪ੍ਰਤੱਖ ਸਤਿਗੁਰੂ ਜੀ ਹਨ ਔਰ ਫਿਰ ਇਸ ਦਲ ਨੂੰ ਛੱਡ ਕੇ ਇੱਕ ਹੋਰ ਬੰਨੇ ਜਾਏ, ਇਹ ਦੁਬਦਾ ਹੈ। ਕਹਿੰਦੇ ਇੱਕ ਦੁਬਦਾ ਉਹਨਾਂ ਦੀ ਖਤਮ ਹੋ ਗਈ, ਉਹ ਨਾਮ ਚ ਜੁੜ ਗਏ ਹਨ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਪਰ ਮਨਮੁਖ ਆਪਾਂ ਨਹੀਂ ਜਾਣਦੇ। ਉਹ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਕਿ ਜੀਵਨ ਬੜਾ ਕੀਮਤੀ ਹੈ। ਉਹ ਭਰਮ ਵਿੱਚ ਭਟਕ ਭਟਕ ਕੇ ਤੇ ਜੀਵਨ ਚ ਰੋਣਾ ਉਹਨਾਂ ਦੇ ਪੱਲੇ ਰਹਿ ਜਾਂਦਾ ਹੈ।
ਕਹਿ ਤੋ ਪੜ ਤੋ ਸੁਣ ਤੋ ਏਕ,
ਜਿਹੜੇ ਗੁਰਮੁਖ ਉਹ ਸੋਚਦੇ ਵੀ ਕਹਿਣ ਵਾ ਵੀ ਮਾਲਕ ਆਪੇ ਆ, ਸੁਣ ਵਾ ਵੀ ਆਪ ਹੈ, ਤੇ ਫਿਰ ਉਹ ਪੜ੍ਹਨ ਵਾਲਾ ਵੀ ਕਹਿਣ ਸੁਣੇ ਉਹ ਸਰੋਤਾ ਵੀ ਆਪੇ ਹੈ। ਉਹ ਕਹਿੰਦੇ ਸਾਰਿਆਂ ਚ ਇੱਕੋ ਰੂਪ ਮਾਲਕ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਉਹਨਾਂ ਦੇ ਜੀਵਨ ਚ ਧੀਰਜ ਤੇ ਧਰਮ ਆ ਜਾਂਦਾ, ਕਿਉਂਕਿ ਉਹ ਧਰਨੀ ਧਰ ਧਰਤੀ ਦੇ ਆਸਰੇ ਮਾਲਕ ਦਾ ਆਸਰਾ ਲੈ ਲੈਂਦੇ ਹਨ।
ਜਤ ਸਤ ਸੰਜਮ ਹਿਰਦੈ ਸਮਾਏ,
ਉਹਨਾਂ ਦੇ ਹਿਰਦੇ ਵਿੱਚ ਸਭ ਗੁਣ ਆ ਜਾਂਦੇ ਆ, ਜਤ ਆ ਜਾਂਦਾ ਹੈ, ਜੀਵਨ ਉੱਚਾ ਹੋ ਜਾਂਦਾ ਹੈ। ਸੀਲ ਜੀ ਜੱਤ ਕੀ ਕੱਛ ਪੈਰ ਪਕੜੇ ਉਹ ਹਥਿਆਰ, ਪਰ ਕਰੈਕਟਰ ਉੱਚਾ ਹੈ। ਸੱਤ ਆ ਉਹ ਸੱਚ ਤੇ ਤੁਰਦੇ, ਸੱਚ ਬੋਲਦੇ ਹਨ, ਉਹਨਾਂ ਦੇ ਹਿਰਦੇ ਚ ਗੁਣ ਆ ਟਿਕਦੇ ਹਨ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਗੁਣ ਕਦੋਂ ਆਏ ਜਦੋਂ ਚੌਥੇ ਪਦ ਵਿੱਚ, ਜਦੋਂ ਜੀਵਨ ਦੀ ਉੱਚੀ ਅਵਸਥਾ ਵਿੱਚ ਤੁਰਿਆ ਪਦ ਵਿੱਚ ਉਹਨਾਂ ਦਾ ਮਨ ਪਤੀਜ ਗਿਆ, ਮਨ ਮੰਨ ਗਿਆ, ਉਦੋਂ ਇਹ ਗੁਣ ਉਹਨਾਂ ਦੇ ਹਾਜ਼ਰ ਹੋ ਗਏ ਸਾਰੇ।
ਸਾਚੇ ਨਿਰਮਲ ਮੈਲ ਨਾ ਲਾਗੈ,
ਉਹ ਸੱਚਾ ਮਾਲਕ ਜੋ ਹੈ ਜੋ ਮੈਲ ਰਹਿਤ ਉਹਨੂੰ ਮੈਲ ਨੀ ਲੱਗਦੀ, ਜਿਹੜਾ ਸੱਚੇ ਨਾਲ ਜੁੜਦਾ ਮੈਲ ਰਹਿਤ ਹੋ ਜਾਂਦਾ ਹੈ।
ਗੁਰ ਕੈ ਸ਼ਬਦ ਭਰਮ ਪਾਉ ਭਾਗੈ,
ਉਹਨਾਂ ਗੁਰਸਿੱਖਾਂ ਦਾ ਗੁਰੂ ਦੇ ਸ਼ਬਦ ਨਾਲ ਭਰਮ ਦੂਰ ਹੋ ਗਿਆ। ਭਰਮ ਇਹ ਸੀ ਨਾ ਕਿ ਮੈਂ ਕੁਝ ਆਹ ਕਹਿਤਾ, ਮੈਂ ਆਹ ਨਾ ਹੋ ਜਾਏ, ਮੇਰਾ ਕੋਈ ਨੁਕਸਾਨ ਨਾ ਹੋ ਜਾਏ, ਉਹ ਨਾ ਹੋ ਜਾਏ, ਇਹ ਡਰ ਹੈ ਨਾ। ਪਰ ਜਿਨ੍ਹਾਂ ਨੇ ਗੁਰੂ ਨੂੰ ਸੀਸ ਦਿੱਤਾ ਹੈ, ਜਿਹੜੇ ਗੁਰੂ ਦੇ ਸਿੱਖ ਬਣ ਜਾਂਦੇ ਹਨ, ਉਹ ਕਹਿੰਦੇ ਮੇਰਾ ਦਾਤਾ ਵੇਖੇਗਾ। ਮੈਂ ਤਾਂ ਗੁਰੂ ਨੂੰ ਹਮ ਤਨ ਦੀਓ ਹੈ ਧਾਰ, ਕੋਈ ਬੁਰਾ ਆਖੇ ਭਲਾ ਆਖੇ, ਮੈਂ ਤਾਂ ਉਹਦੇ ਚਰਨਾਂ ਸੀਸ ਹਾਜ਼ਰ ਕਰ ਦਿੱਤਾ ਹੈ, ਉਹਨਾਂ ਦਾ ਭਰਮ ਮਿਟ ਗਿਆ ਹੈ।
ਸੂਰਤ ਮੂਰਤ ਆਦ ਅਨੂਪ,
ਔਰ ਗਰੀਬ ਨਿਵਾਜ ਜੀ ਕਹਿੰਦੇ ਉਹ ਪਰਮਾਤਮਾ ਬੜਾ ਸੁੰਦਰ ਸਰੂਪ ਹੈ, ਸੂਰਤ ਮੂਰਤ, ਉਹਦਾ ਸਰੂਪ ਬਹੁਤ ਹੀ ਸੁੰਦਰ ਹੈ। ਉਹ ਆਦ ਤੋਂ ਰਹਿਤ ਹੈ, ਉਹਦਾ ਆਦ ਨਹੀਂ, ਉਹ ਅਨੂਪ, ਉਹਨਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਬਹੁਤ ਸੁੰਦਰ ਸਰੂਪ ਹੈ।
ਨਾਨਕ ਜਾਚੈ ਸਾਚ ਸਰੂਪ,
ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਸ ਸੱਚੇ ਸਰੂਪ ਦੀ ਮੰਗ ਕਰਦਾ ਹਾਂ, ਉਹਦੇ ਤੋਂ ਨਾਮ ਮੰਗਦਾ ਹਾਂ। ਨਾਨਕ ਜਾਚਕ ਦਰ ਤੇਰਾ, ਪ੍ਰਭ ਤੁਧ ਨੂੰ ਮੰਗੈ ਦਾਨ। ਕੀ ਮੰਗਦਾ ਹੈ ਕੋਈ ਆਖੇ ਦਾਤਾ? ਸਿੱਖ ਗੁਰੂ ਚਰਨਾਂ ਚ ਆਉਂਦਾ ਹੈ ਤੇ ਗੁਰੂ ਕਹਿ ਦੇ ਸਿੱਖਾ ਦੱਸ ਕੀ ਚਾਹੀਦਾ ਹੈ। ਮੰਗਣ ਦੀ ਵੀ ਜਾਂਚ ਚਾਹੀਦੀ ਹੈ। ਮੰਗਣ ਮਾਗਤ ਇੱਕ ਹੈ ਮਾਗ, ਨਾਨਕ ਜਾਤੇ ਪਰਹੇ ਪਰਾਗ। ਅਤੇ ਜੇ ਮੰਗਣਾ ਨਾ ਆਉਂਦਾ ਹੋਵੇ ਤਾਂ ਬੰਦਾ ਢਿੱਲਾ ਰਹਿ ਜਾਂਦਾ ਹੈ। ਤੋ ਮੰਗਣ ਦੀ ਵੀ ਜਾਂਚ ਚਾਹੀਦੀ ਹੈ। ਮਹਾਰਾਜ ਜੀ ਦੇ ਮੰਗਣਾ ਤੇ ਇੱਕ ਨਾਮ ਮੰਗ, ਉਹਦੇ ਤੋਂ ਉਹਦੀ ਸਿੱਖੀ ਮੰਗ, ਉਹ ਸੱਚੇ ਸਰੂਪ ਦੀ ਮੈਂ ਮੰਗ ਕਰਦਾ ਹਾਂ, ਨਾਮ ਮੰਗਦਾ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਵੈਸਾਖ ਧੀਰਨ ਕਿਉਂ ਵਾਂਡੀਆ, ਜਿੰਨਾ ਪ੍ਰੇਮ ਬਛੋ।
ਔਰ ਸਤਿਗੁਰੂ ਜੀ ਨੇ ਜੋ ਆਪਾਂ ਨੂੰ ਉਪਦੇਸ਼ ਦਿੱਤਾ ਉਸੇ ਸੁਣਿਆ ਹੈ। ਪਰ ਅੱਜ ਵਿਸਾਖ ਦੇ ਮਹੀਨੇ ਦੀ ਆਰੰਭਤਾ ਹੈ, ਉਸਨੂੰ ਅਸੀਂ ਸੰਗਰਾਂਦ ਦਾ ਨਾਮ ਵੀ ਦਿੰਦੇ ਹਾਂ। ਸੰਕ੍ਰਾਂਤ ਭਲੀ ਪ੍ਰਕਾਰ ਕ੍ਰਾਂਤੀ ਭਾਵ ਤਬਦੀਲੀ, ਦੋ ਦੋ ਮਹੀਨੇ ਦੀ ਰੁੱਤ ਹੈ। ਅਤੇ ਮਹਾਰਾਜ ਜੀ ਨੇ ਆਪ ਬਾਣੀ 'ਚ ਕਿਹਾ ਹੈ ਕਿ ਇਹ ਵਿਸਾਖ ਭਲਾ ਸਾਖਾਂ ਵੇਸ ਕਰੇ, ਇਹਨੂੰ ਭਲਾ ਕਿਹਾ ਹੈ। ਔਰ ਇਹ ਮਹੀਨਾ ਬੜਾ ਹੀ ਵਧੀਆ, ਜਦੋਂ ਹਰ ਬੰਨੇ ਹਰਿਆਵਲਤਾ ਹੈ, ਉਹ ਹਰ ਬੰਨੇ ਫੁੱਲ ਖਿੜਦੇ ਹਨ। ਔਰ ਇਸੇ ਮਹੀਨੇ ਨੂੰ ਮਹਾਰਾਜ ਜੀ ਨੇ ਪੰਥ ਵਾਸਤੇ ਚੁਣਿਆ ਪੈਦਾ ਕਰਨ ਲਈ। ਔਰ ਇਸ ਵਿਸਾਖ ਦੇ ਮਹੀਨੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਸਥਾਨ 'ਤੇ ਬੈਠ ਕੇ ਇਹ ਬਾਰਾਂਮਾਂਹ ਉਚਾਰਿਆ, ਜੋ ਨੂੰ ਸਾਨੂੰ ਜੋ ਇਸ ਮਹੀਨੇ ਦਾ ਉਪਦੇਸ਼ ਹੈ, ਆਓ ਪਿਆਰ ਨਾਲ ਸੁਣੀਏ।
ਵੈਸਾਖ ਧੀਰਨ ਕਿਉਂ ਵਾਂਡੀਆ, ਜਿੰਨਾ ਪ੍ਰੇਮ ਬਿਛੋ।
ਗੁਰੂ ਪਾਤਸ਼ਾਹ ਕਹਿੰਦੇ ਵਿਸਾਖ ਦੇ ਮਹੀਨੇ 'ਚ ਜਿਨ੍ਹਾਂ ਦਾ, ਜਿਨ੍ਹਾਂ ਜੀਵ ਇਸਤਰੀਆਂ ਦਾ ਆਪਣੇ ਪਤੀ ਤੋਂ ਵਿਛੋੜਾ ਪੈ ਗਿਆ, ਵਾਂਢੀਆਂ ਹੁੰਦਾ ਹੈ ਵਿਛੜ ਜਾਣਾ, ਅਤੇ ਉਹਨਾਂ ਦਾ ਪ੍ਰੇਮ ਦਾ ਵਿਛੋਹ ਵਿਛੋੜਾ ਪੈ ਗਿਆ ਹੈ, ਪਰ ਉਹਨਾਂ ਨੂੰ ਕਿਵੇਂ ਧੀਰ ਜਾਵੇ। ਵੇਖੋ, ਹੋਰ ਗੱਲਾਂ ਸਾਰੀਆਂ ਹੋਣ, ਸੁੱਖ ਸਾਧਨ ਹੋਣ, ਹਰ ਪ੍ਰਕਾਰ ਦਾ ਸੁੱਖ ਹੋਏ, ਪਰ ਪਤੀ ਨਾ ਹੋਏ। ਨਾਨਕ ਤਿਨਾ ਬਸੰਤ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੇ ਜਲੰਤ। ਪਰ ਜਿਨ੍ਹਾਂ ਦਾ ਉਸ ਪਤੀ ਪਰਮਾਤਮਾ ਤੋਂ ਵਿਛੋੜਾ ਪੈ ਗਿਆ ਹੈ, ਉਹਨਾਂ ਕੋਲ ਦੁਨੀਆਂ ਦੇ ਸਾਧਨ ਬੇਸ਼ੱਕ ਕਿੰਨੇ ਹੋਣ, ਪਤੀ ਕੌਣ ਦੇਵੇ ਉਸ ਮਾਲਕ ਤੋਂ ਬਿਨਾ।
ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ।
ਪਰ ਕਿਉਂ ਉਹਦੇ ਤੋਂ ਵਿਛੜ ਗਏ ਜੀਵ? ਇਹਨਾਂ ਨੇ ਉਹ ਸੱਜਣ ਪੁਰਖ ਨੂੰ ਛੱਡ ਦਿੱਤਾ ਪਰਮਾਤਮਾ ਨੂੰ, ਵੀ ਚਲੋ ਆ ਜਨਮ ਮਿੱਠਾ, ਅਗਲਾ ਕੰਡਿੱਠਾ, ਖਾਓ ਪੀਓ, ਹੰਢਾਓ, ਚੋਰੀ ਕਰੋ, ਠੱਗੀ ਕਰੋ, ਜੋ ਮਰਜ਼ੀ ਹੈ, ਉਹਨੂੰ ਤਿਆਗ ਦਿੱਤਾ ਹੈ, ਉਹਦੀ ਮਾਣ ਮਰਿਆਦਾ ਛੱਡ ਦਿੱਤੀ ਹੈ। ਕਹਿੰਦੇ ਉਹ ਸੱਜਣ ਪੁਰਖ ਤਾਂ ਛੱਡ ਦਿੱਤਾ ਹੈ, ਪਰ ਧੋਖੇ ਵਾਲੀ ਮਾਇਆ ਵੱਲ ਲੱਗ ਗਿਆ, ਧੋਖੇ ਛਲ ਵਿੱਚ ਆ ਗਿਆ। ਮਾਈ ਮਾਇਆ ਛਲ, ਜਿਹੜੀ ਹੈ ਹੀ ਛਲੀ ਹੈ, ਜਿਹੜੀ ਦੁਨੀਆਂ ਨੂੰ ਛਲ ਲੈਂਦੀ ਹੈ। ਤੇ ਜਿਹੜੇ ਵੱਡੇ ਵੱਡਿਆਂ ਨੂੰ ਇਹਨੇ ਆਪਣੇ ਦਾਇਰੇ 'ਚ ਲੈ ਜਾਂਦਾ, ਅਤੇ ਆਮ ਵਿਚਾਰਾ ਆਦਮੀ ਕੀ ਕਰ ਸਕਦਾ ਹੈ? ਸੋ ਸਰਪਣੀ ਕੇ ਉੱਪਰ ਨਹੀਂ ਬਲੀ ਹੈ, ਜਿਹਨੇ ਬ੍ਰਹਮਾ ਵਿਸ਼ਨੂੰ ਮਹਾਂਦੇਵ ਛਲੀ ਹੈ, ਵੱਡੇ ਵੱਡੇ ਛਲ ਲਏ, ਅਤੇ ਜੀਵ ਇਸ ਧੋਖੇ 'ਚ ਆ ਗਿਆ, ਮਾਇਆ ਦੇ ਰੰਗ ਤਮਾਸ਼ੇ ਦੇਖੇ, ਵੀ ਬੜਾ ਆਨੰਦ ਹੈ, ਸ਼ਾਇਦ ਇਹ ਬੜੀ ਸੁਖਮਈ ਹੈ। ਇਸ ਧੋਖੇ 'ਚ ਆ ਕੇ ਜਿਹੜਾ ਅਸਲ ਪਰਮਾਤਮਾ ਜਿਹਨੇ ਪੈਦਾ ਕੀਤੀ ਹੈ, ਜਿਹਨੇ ਮਾਇਆ ਪੈਦਾ ਕੀਤੀ ਹੈ, ਜਿਹਨੇ ਸੁੱਖ ਦਿੱਤੇ ਹੈ, ਦਾਤ ਪਿਆਰੇ ਵਿਸਰਿਆ ਦਾਤਾਰਾ, ਉਹ ਦਾਤਾ ਹੀ ਪਿਛੜ ਦਿੱਤਾ, ਉਹ ਅੰਮ੍ਰਿਤ ਦਾ ਦਾਤਾ ਹੀ ਭੁਲਾ ਦਿੱਤਾ ਅਸੀਂ। ਅਤੇ ਅੱਜ ਅਸੀਂ ਅੰਮ੍ਰਿਤ ਦੇ ਦਾਤੇ ਨੂੰ ਭੁਲਾ ਕੇ ਅਤੇ ਬੰਦੇ ਜ਼ਹਿਰ ਪੀ ਰਹੇ ਹਨ, ਔਰ ਖੁਦ ਜਿਹੜੇ ਅੰਮ੍ਰਿਤ ਵੀ ਛਕਿਆ ਹੁੰਦਾ, ਉਹ ਕਹਿੰਦੇ ਜੀ ਸਾਥੋਂ ਰਿਹਾ ਨਹੀਂ ਜਾਂਦਾ, ਨੱਕ ਨਹੀਂ ਰਹਿੰਦਾ ਹੈ, ਰਿਸ਼ਤੇਦਾਰ ਨੂੰ ਪਿਆਉਣੀ ਪੈ ਜਾਂਦੀ ਹੈ, ਉਹ ਜ਼ਹਿਰ ਬੰਨੇ ਤੁਰ ਪੈਂਦੇ ਹੈ, ਗੁਰੂ ਇੱਥੇ ਖੁਸ਼ ਨਹੀਂ ਹੁੰਦਾ। ਅਤੇ ਮਹਾਰਾਜ ਜੀ ਕਹਿੰਦੇ ਧੋਖੇ ਦੇ ਵਿੱਚ ਲੱਗ ਗਏ, ਅਸਲੀ ਸੱਜਣ ਜਿਹਨੇ ਧੋਖਾ ਲਾਉਣਾ ਸੀ ਉਹ ਤਿਆਗ ਦਿੱਤਾ ਹੈ।
ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸੀ ਉਹ।
ਕਿੰਨਾ ਮਗਰ ਲੱਗ ਕੇ ਮਾਲਕ ਨੂੰ ਤਿਆਗਿਆ, ਪਰਮਾਤਮਾ ਨੂੰ। ਪੁੱਤਰ ਹੈ, ਕਲਤਰ ਹੁੰਦਾ ਇਸਤਰੀ ਹੈ, ਘਰ ਵਾਲੀ ਹੈ, ਧਨ ਹੈ, ਦੋ ਤਿੰਨ ਸਾਥੀ ਹਨ ਨਾ ਬੰਦੇ ਦੇ, ਜਾਂ ਉਹਦਾ ਪਰਿਵਾਰ ਬੱਚੇ ਹਨ, ਜਾਂ ਉਹਦੀ ਘਰ ਵਾਲੀ ਹੈ, ਜਾਂ ਉਹਦੇ ਦੁਆਲੇ ਧਨ ਦੌਲਤ ਬੜਾ ਹੈ, ਜਾਂ ਕੋਈ ਕਿਸੇ ਕੋਲ ਕੁਰਸੀ ਕਰਸੀ ਹੈ ਉਹਦੇ ਮਗਰ ਵਿਚਾਰਾ ਲੱਗ ਜਾਂਦਾ ਹੈ, ਕੋਈ ਰਾਜ ਮਗਰ ਲੱਗ ਜਾਂਦਾ ਹੈ, ਦੁਨੀਆਂ ਨੂੰ ਜਿੱਤਣ ਵੱਲ ਲੱਗ ਜਾਂਦਾ ਹੈ। ਪਰ ਸੱਜਣ ਛੱਡ ਦਿੱਤਾ, ਜਿੰਨੇ ਸਾਰਾ ਕੁਝ ਦਿੱਤਾ ਹੈ। ਅਤੇ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਅਵਿਨਾਸ਼ੀ ਨਾਸ ਰਹਿਤ ਪਾਲਕ ਹੈ ਨਾ, ਜਿਹਨੇ ਸਾਥ ਦੇਣਾ ਸੀ, ਇਹ ਸਾਰੇ ਸਾਥ ਛੱਡ ਜਾਣਗੇ। ਮਰ ਕੱਟ ਲਓ ਸਭ ਲੋਕ ਟਾਂਬਿਲ ਹੰਸ ਅਕੇਲਾ ਜਾਏ, ਉੱਥੇ ਕਿਸੇ ਨੇ ਸਾਥ ਨਹੀਂ ਦੇਣਾ। ਫਿਰ ਤਾਂ ਇੰਨਾ ਕੁ ਰਹਿ ਜਾਣਾ, ਸਾਰੇ ਜਾਣਗੇ ਸ਼ਮਸ਼ਾਨ ਭੂਮੀ ਤੱਕ, ਅਤੇ ਉੱਥੇ ਫਿਰ ਕੀ ਕਰਦੇ ਆ ਮਾਲਵੇ ਵੱਲ, ਕੀ ਕਰਦੇ ਉਹ ਵੰਝ ਲੈ ਕੇ ਕਪਾਲ ਜਿਹਾ ਕਿਰਿਆ ਕਰਦੇ, ਵੰਝ ਮਾਰਦੇ। ਮੈਂ ਪੁੱਛਿਆ ਉੱਥੇ ਇੱਕ ਨੂੰ, ਇਹ ਕੀ ਹੋ ਰਿਹਾ ਹੈ? ਕਹਿੰਦੇ ਸਾਡੇ ਪਿੱਛੇ ਨਾ ਆ ਜਾਵੇ ਕਿਤੇ। ਔਰ ਬੀਬੀਆਂ ਬਤਾਵਾਂ ਉਹ ਗੰਦ ਚੋਂ ਪਾਣੀ ਸੁੱਟਣਗੀਆਂ, ਇਹ ਕੀ ਪਤਾ ਨਹੀਂ ਹੈ। ਕਹਿੰਦੇ ਜਤਰ ਆਇਆ ਤਤਰ ਗਸ਼ਤੀ, ਜਿਹਨੇ ਇੰਨਾ ਕੁਝ ਜੋੜਿਆ, ਇੰਨੇ ਮਹਿਲ ਮਾਲੀਆਂ ਬਣਾਈਆਂ, ਕਹਿੰਦੇ ਜਿੱਧਰ ਹੈ ਉੱਧਰ ਜਾ, ਸਾਨੂੰ ਕਦੇ ਦੱਸਣਾ ਦੇਵੇਂ ਬਾਅਦ ਚ। ਤੇ ਮਹਾਰਾਜ ਜੀ ਜਦੋਂ ਅਵਿਨਾਸੀ ਰਹਿਤ ਜਿਹੜਾ ਮਾਲਕ ਸੀ, ਉਹਨੇ ਤਾਂ ਜੁੜੇ ਨਹੀਂ ਆਪਾਂ।
ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ।
ਇੱਕ ਦੋ ਦੀ ਕੀ ਗੱਲ ਹੈ, ਮਹਾਰਾਜ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਹੀ ਉਲਝ ਉਲਝ ਕੇ ਮਰ ਚੁੱਕੀ ਹੈ, ਮਰ ਰਹੀ ਹੈ, ਝੂਠੇ ਧੰਦਿਆਂ ਦੇ ਮੋਹ ਚ ਫਸ ਕੇ, ਵਿਕਾਰਾਂ ਚ ਫਸ ਕੇ। ਇੱਕ ਦੋ ਕੀ ਸਾਰਾ ਸੰਸਾਰ ਹੀ, ਕਿਹਦਾ ਨਾਂ ਲਈਏ, ਮਹਾਰਾਜ ਜੀ ਕਹਿੰਦੇ ਹਨ। ਤੋ ਇਹ ਸਾਰਾ ਸੰਸਾਰ ਜਿਹੜਾ ਹੈ ਭੁੱਲ ਰਿਹਾ ਹੈ, ਤੇ ਇਸ ਮਾਇਆ ਮਗਰ ਲੱਗ ਕੇ ਆਪਣੇ ਮਾਲਕ ਨੂੰ ਭੁਲਾ ਬੈਠਾ ਹੈ।
ਇੱਕ ਸ ਹਰ ਕੇ ਨਾਮ ਬਿਨ ਅੱਗੇ ਲਈਆ ਹੈ ਖੋਏ।
ਇੱਕ ਨਾਮ ਬਿਨਾਂ ਅੱਗੇ ਸਾਰਾ ਕੁਝ ਖੋ ਲੈਣਾ, ਅੱਗੇ ਤਾਂ ਕੀ ਖੋਣਾ, ਇੱਥੇ ਨਹੀਂ ਰਹਿਣ ਦਿੰਦੇ ਹਨ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਫਿਰ ਤਾਂ ਕਈ ਇੰਨੇ ਕਾਹਲੇ ਪਏ ਹੁੰਦੇ, ਬਾਪੂ ਦਾ ਬੂਠਾ ਲਵਾ ਲਓ ਜਾਂਦਿਆਂ ਜਾਂਦਿਆਂ, ਪ੍ਰਾਪਰਟੀ ਮੇਰੇ ਨਾ ਹੋ ਜੇ, ਉਹ ਵਿਚਾਰਾ ਮੰਜੇ ਤੇ ਪਿਆ ਹੁੰਦਾ ਹੈ, ਤੇ ਉਹਦਾ ਹਿਸਾਬ ਤਾਂ ਪੁੱਛੇ ਜਾਣਗੇ। ਹੰਸ ਉੱਡਿਓ ਤਨ ਗਾਡਿਓ ਸਹਿ ਸੁਝਾਈ ਸਹਿਨਾਹ, ਅੱਜ ਉਹ ਜੀਓ ਨਾ ਸੋਡੀ ਰੰਕਾਈ ਨੈਨਾਹ। ਕਹਿੰਦੇ ਬੰਦਾ ਵੀ ਉਸ ਮੰਨੇ ਲੱਗਾ ਹੈ, ਉਹ ਵਿਚਾਰਾ ਸੈਨਤਾ ਮਾਰਦਾ ਹੈ, ਹੰਸ ਉੱਡਣ ਵਾਲਾ ਹੈ, ਸਰੀਰ ਚ ਬਲ ਕੋਈ ਨੀ, ਉਹ ਸੈਨਤਾ ਕਹਿੰਦੇ ਫਲਾਣੇ ਬੰਨੇ ਮੇਰੀ ਪ੍ਰਾਪਰਟੀ ਹੈ, ਫਲਾਣੇ ਬੈਂਕ ਚ ਅਕਾਊਂਟ, ਉੱਥੋਂ ਮਾਇਆ ਲੈ ਲਿਓ, ਤੇ ਸਾਥੀ ਕੋਈ ਨੀ ਬਣਿਆ। ਅੱਗੇ ਜਾ ਕੇ ਜਿਹੜੇ ਕੋਈ ਜਪ ਤੋਂ ਮਾੜਾ ਮੋਟਾ ਕਰਮ ਧਰਮ ਹੁੰਦਾ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟ ਹੈ, ਉਹ ਖੋ ਲੈਂਦੇ ਜਮ ਜਿਹੜੇ, ਜੇ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜੰਤ ਬਾਟ। ਜੇ ਮਹਾਂਪਿਆਨ ਦੂਰ ਜਮ ਦਲੈ, ਤੇ ਕੇਵਲ ਨਾਮ ਸੰਗ ਤੇਰਾ ਚੱਲੇ, ਉੱਥੇ ਨਾਮ ਹੀ ਜਾਣ ਜਾਣਾ, ਬਾਕੀ ਚੀਜ਼ਾਂ ਜਿਹੜੀਆਂ ਖੋ ਲੈਣੀਆਂ ਹਨ।
ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ।
ਔਰ ਗੁਰੂ ਜੀ ਕਹਿੰਦੇ ਜਿਹੜਾ ਪ੍ਰੇਰਕ ਹੈ ਨਾ ਪਰਮਾਤਮਾ, ਦਈਓ ਉਹਨੂੰ ਭੁਲਾ ਦਿੱਤਾ ਹੈ ਤੇ ਬੰਦਾ ਖਰਾਬ ਹੋ ਰਿਹਾ, ਖਰਾਬ ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਹੋ ਰਿਹਾ, ਰੋਂਦਾ ਕਲਾਉਂਦਾ, ਪਰ ਜਾਂਦਾ ਨਹੀਂ ਉਸ ਬੰਨੇ, ਮਾਇਆ ਚ ਇੰਨਾ ਜਕੜਿਆ ਗਿਆ ਹੈ। ਪਰ ਪ੍ਰਭੂ ਬਿਨਾਂ ਤੇਰਾ ਹੋਰ ਕੋਈ ਸਾਥੀ ਨਹੀਂ ਹੈ, ਨਾ ਕੋ ਸਾਥੀ ਨਾ ਕੋ ਵੇਲੀ, ਵਿਧਣ ਖੂਹੀ ਮੁੰਡ ਅਕੇਲੀ। ਤੇਰਾ ਸਾਥੀ ਤਾਂ ਸਾਥੀ ਜਿਹੜਾ ਪ੍ਰਭ ਏਕ ਮਾਲਕ ਬਣਨਾ ਸੀ, ਨਾਮ ਬਣਨਾ ਸੀ, ਉਹ ਤੂੰ ਬਣਾਇਆ ਨਹੀਂ ਹੈ।
ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ।
ਜਿਹੜੇ ਆਪਣੇ ਪ੍ਰੀਤਮ ਪਿਆਰੇ ਦੇ ਚਰਨੀ ਲੱਗ ਗਏ, ਗੁਰੂ ਗੋਬਿੰਦ ਸਿੰਘ ਦਾ ਉਹਨਾਂ ਛਕ ਲਿਆ ਅੰਮ੍ਰਿਤ, ਔਰ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਗੁਰਸਿੱਖ ਬਣ ਗਏ, ਉਹਨਾਂ ਦੀ ਸੋਭਾ ਹੀ ਵੱਖਰੀ ਹੈ, ਨਿਰਮਲ ਸੋਭਾ। ਇੱਕ ਸੋਭਾ ਹੁੰਦੀ ਹੈ ਐਵੇਂ ਡਰਦਿਆਂ ਡਰਦਿਆਂ ਅਸੀਂ ਜੈ ਜੈਕਾਰ ਕਰੀ ਜਾਂਦੇ ਸਾਹਮਣੇ ਚਾਰ ਕੁ ਦਿਨ, ਪਿੱਛੋਂ ਫਿਰ ਕਹਿੰਦੇ ਛੱਡੋ ਥਾਂ, ਇਹ ਪੂਰਾ ਹੀ ਥੱਕ ਤੁਰਿਆ ਫਿਰਦਾ ਹੈ, ਇਹ ਹੁੰਦੀ ਹੈ ਐਵੇਂ ਮੈਲੀ ਜੀ ਸੋਭਾ। ਪਰ ਜਿਹੜੇ ਗੁਰਸਿੱਖ ਹੈ ਕਦੋਂ ਦੇ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਪੰਜ ਪਿਆਰੇ, ਇਹ ਸੋਭਾ ਮਿਟੇਗੀ? ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਇਹ ਸੋਭਾ ਹੈ ਪਰ ਮਾਇਆ ਕੀ ਸੋਭਾ, ਚਾਰ ਦਿਹਾੜੇ ਚਾਰ ਦਿਨ ਦੀ ਹੈ। ਜਿਨ੍ਹਾਂ ਨਾਮ ਜਪਿਆ ਗੁਰੂ ਨਾਲ ਜੁੜੇ ਉਹਨਾਂ ਦੀ ਨਿਰਮਲ ਸੋਭਾ ਹੈ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ।
ਸਾਡੀ ਅਰਦਾਸ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਕੀ ਅਰਦਾਸ ਕਰਨੀ ਹੈ, ਵੀ ਸਤਿਗੁਰ ਮੇਰੀ ਅਰਦਾਸ ਹੈ, ਬੇਨਤੀ ਹੈ, ਤੁਸੀਂ ਮੈਨੂੰ ਮਿਲੋ, ਪ੍ਰਾਪਤ ਹੋ। ਮਿਲਣਾ ਵੀ ਹੈ ਤੇ ਪ੍ਰਾਪਤ ਹੋਣਾ, ਮੈਨੂੰ ਮਿਲੋ ਤੇ ਮੈਂ ਪ੍ਰਾਪਤ ਹੁੰਦਾ, ਪਤ ਪਤ ਤੋਂ ਰਹਿਤ ਹੋ ਜਾਵਾਂ। ਪਤ ਪਤ ਆ ਕੇ ਨੀ ਲਾਜ, ਫਿਰ ਉੱਥੇ ਪਤ ਪਤ ਰਹਿ ਨੀ ਜਾਂਦੀ ਹੈ। ਤੁਸੀਂ ਪ੍ਰਾਪਤ ਤਾਂ ਹੋ, ਸਾਡੇ ਹਿਰਦੇ ਚ ਬੈਠੇ ਪਰ ਸਾਖਿਆਤ ਨਹੀਂ ਹੋਏ, ਸਾਨੂੰ ਮਿਲਣਾ ਖਰ।
ਮੈਂ ਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ।
ਸਾਖ ਤਾਂ ਸੋਹਣਾ ਲੱਗਦਾ ਹੈ ਜੇ ਉਹਦਾ ਕੋਈ ਸੰਤ ਗੁਰਸਿੱਖ ਮਿਲ ਜਾਏ, ਉਹਦਾ ਮਿਲਾਪ ਹੋ ਜਾਏ। ਉਹ ਹਰੀ ਨਾਲ ਮਿਲਾ ਦੇ, ਹਰੀ ਪਰਮਾਤਮਾ ਨਾਲ ਮਿਲਾਪ ਕਰਾਉਣ ਦੀ ਸਮਰੱਥਾ ਰੱਖਦਾ ਹੋਏ ਐਸਾ ਗੁਰਸਿੱਖ ਮਿਲ ਜਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ। ਗੁਰਸਿੱਖਾਂ ਦਾ ਮੇਲ ਹੋ ਜਾਏ, ਮਹਾਤਮਾ ਦਾ ਮੇਲ ਹੋ ਜਾਏ। ਉਹ ਕਹਿੰਦੇ ਐਸੇ ਦੀ ਸੰਗਤ ਕਰਕੇ ਹਰੀ ਪਰਮਾਤਮਾ ਮਿਲ ਜਾਏ, ਇਹ ਸੋਭਾ ਨੀਵਕ ਹੋ ਜਾਂਦਾ ਵਿਸਾਖ ਦਾ ਮਹੀਨਾ। ਤੇ ਗੁਰੂ ਪਾਤਸ਼ਾਹ ਕਹਿੰਦੇ ਸਾਡਾ ਅਸਲੀ ਪ੍ਰਯੋਜਨ ਹੈ ਉਹਦਾ ਮਿਲਾਪ, ਉਹਦੇ ਨਾਲ ਮਿਲਣਾ। ਤੇ ਜੇ ਮਿਲਣ ਦਾ ਤਰੀਕਾ ਹੈ ਤੇ ਫਿਰ ਕੋਈ ਢੰਗ ਹੈ, ਫਿਰ ਖੰਡੇ ਦਾ ਅੰਮ੍ਰਿਤ ਛਕ ਲਓ ਜੇ ਬਾਜਾਂ ਵਾਲੇ ਨੂੰ ਮਿਲਣਾ ਹੈ। ਜੇ ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਤਾਂ ਅੰਮ੍ਰਿਤ ਛਕ ਲਓ, ਜੇ ਸੰਸਾਰ ਦੀ ਲੈਣੀ ਤਾਂ ਤੁਰੇ ਫਿਰਦੀ ਦੁਨੀਆ ਬਥੇਰੀ, ਉਹ ਤਾਂ ਖੁਸ਼ੀ ਦਾ ਪਤਾ ਕਿੰਨੀ ਕੁ ਹੈ ਸਮਾਜ ਦੇ। ਤੇ ਜੇ ਗੁਰੂ ਦਾ ਆਨੰਦ ਲੈਣਾ ਹੈ ਤਾਂ ਅੱਜ ਕਲਗੀਆਂ ਵਾਲੇ ਨੇ ਖਾਲਸਾ ਪੰਥ ਪ੍ਰਗਟ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਤੋ ਜਿਹੜੇ ਵੀ ਅਜੇ ਮਨ ਦੇ ਵਿੱਚ ਦੁਬਧਾ ਜੀ ਆ, ਉਹ ਹਟਾ ਕੇ ਗੁਰੂ ਚਰਨਾਂ 'ਚ ਜੁੜਨ। ਇਹ ਸਤਿਗੁਰੂ ਜੀ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ। ਅੱਜ ਖਾਲਸਾ ਪੰਥ ਦਾ ਪ੍ਰਗਟ ਦਿਵਸ ਹੈ। ਮੈਂ ਇੱਕ ਵਾਰ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਨਾਲ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਨਾਨਕ ਕੀ ਪ੍ਰਭ ਬੇਨਤੀ,
ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।